ਵਾਹਿਗੁਰੂ ਸਾਹਿਬ ਜੀਓ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪ ਜੀ ਸਮੂਹ ਸਤਸੰਗੀ ਜਨ ਜੀਵਨ ਦੇ ਅਮੋਲਕ ਪਲ ਘੜੀਆਂ ਗੁਰੂ ਚਰਨਾਂ ਵਿੱਚ ਲੇਖੇ ਵਿੱਚ ਲਾ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕਰਕੇ ਇਹ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਕਾਗਰਤਾ ਬਖਸ਼ਿਸ਼ ਕਰਨ। ਗੁਰੂ ਅਮਰਦਾਸ ਜੀ ਦੀ ਬਾਣੀ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਵਿੱਚੋਂ 34 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਇਸ ਪੌੜੀ ਵਿੱਚ ਗੁਰਮੁਖ ਗੁਰਸਿੱਖ ਦੇ ਜੀਵਨ ਦੇ ਉਸ ਮੋੜ ਦਾ ਵਰਣਨ ਕਰ ਰਹੇ ਨੇ, ਜਿੱਥੇ ਜਾ ਕੇ ਇੱਕ ਗੁਰਮੁਖ ਗੁਰਸਿੱਖ ਦੇ ਮਨ ਦੇ ਵਿੱਚ ਇੱਕ ਆਸ ਵੱਜ ਜਾਂਦੀ ਹੈ, ਉਹਦਾ ਜੀਵਨ, ਉਹਦੀਆਂ ਅੱਖਾਂ ਖੁਸ਼ੀ ਨਾਲ ਚਮਕ ਪੈਂਦੀਆਂ ਨੇ। ਇਸ ਮੋੜ ਤੋਂ ਪਹਿਲਾਂ ਸਾਰਾ ਜੀਵਨ ਇੱਕ ਤਰ੍ਹਾਂ ਦੇ ਨਾਲ ਵਿਸ਼ਵਾਸ ਕਰਕੇ, ਸ਼ਰਧਾ ਧਾਰਨ ਕਰਕੇ, ਬਿਨਾਂ ਕੁਝ ਵੇਖਣ ਤੋਂ ਮਨੁੱਖ ਨੂੰ ਗੁਜ਼ਾਰਨਾ ਪੈਂਦਾ। ਜਿਹੜਾ ਰਸਤਾ, ਜਿਹੜਾ ਪੈਂਡਾ ਬਹੁਤ ਹੀ ਕਈ ਵਾਰੀ ਮਨੁੱਖ ਨੂੰ ਬੋਰ ਕਰਦਾ, ਕਈ ਵਾਰੀ ਉਦਾਸ ਕਰ ਦਿੰਦਾ, ਜਿੰਨਾ ਚਿਰ ਇਹ ਅਵਸਥਾ ਨਹੀਂ ਆਉਂਦੀ ਜਿਸ ਨੂੰ ਅੱਜ ਗੁਰੂ ਅਮਰਦਾਸ ਜੀ ਨੇ ਕਿਹਾ। ਇਹ ਕਿਹੜੀ ਅਵਸਥਾ ਹੈ ਗੁਰਮੁਖ ਦੇ, ਗੁਰਸਿੱਖ ਦੇ ਜੀਵਨ ਦੀ? ਇਹਦੇ ਵਿੱਚ ਭਾਵੇਂ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਈ, ਪਰ ਉਹਦੀ ਆਵਾਜ਼ ਉਹਨੂੰ ਸੁਣਨ ਨੂੰ ਮਿਲ ਗਈ, ਉਹਦੀ ਆਵਾਜ਼ ਉਹਨੂੰ ਆ ਰਹੀ ਹੈ। ਜਿਵੇਂ ਗਰਮੀਆਂ ਦੇ ਦਿਨਾਂ ਵਿੱਚ ਬੜੀ ਦੂਰ ਕਿਤੇ ਬੱਦਲ ਕਿਸੇ ਕੋਨੇ ਵਿੱਚ ਜਦੋਂ ਗਰਜਦਾ ਹੈ ਭਾਵੇਂ ਆਕਾਸ਼ ਵਿਚ ਨਹੀਂ ਦਿਸਦਾ, ਆਕਾਸ਼ ਵਿਚ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ, ਸੂਰਜ ਤਪ ਰਿਹਾ ਹੁੰਦਾ ਹੈ, ਸਰੀਰ ਨੂੰ ਗਰਮੀ ਲੂਹ ਰਹੀ ਹੁੰਦੀ ਹੈ, ਜ਼ਿਮੀਦਾਰ ਦੀਆਂ ਫਸਲਾਂ ਸੁੱਕਦੀਆਂ ਪਈਆਂ ਹੁੰਦੀਆਂ ਨੇ, ਪਸ਼ੂ ਪੰਛੀ ਗਰਮੀ ਤੋਂ ਬੇਜ਼ਾਰ ਤੜਫ ਰਹੇ ਹੁੰਦੇ ਨੇ, ਤੇ ਇਸ ਤਰ੍ਹਾਂ ਹੁੰਦਿਆਂ ਬੜੀ ਦੂਰ ਕਿਤੇ ਕਿਸੇ ਕੋਨੇ ਵਿਚ ਬੱਦਲ ਕਿਤੇ ਗਰਜਦਾ, ਉਹਦੀ ਆਵਾਜ਼ ਜਦੋਂ ਜ਼ਿਮੀਦਾਰ ਨੂੰ ਸੁਣੀਂਦੀ ਹੈ ਤੇ ਉਹ ਆਵਾਜ਼ ਉਹਨੂੰ ਇੱਕ ਖੁਸ਼ੀ ਤੇ ਚੜ੍ਹਦੀ ਕਲਾ ਦੇ ਨਾਲ ਓਤ ਪੋਤ ਕਰ ਜਾਂਦੀ। ਕਿਉਂ? ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਭਾਵੇਂ ਅੱਜ ਬੱਦਲ ਨਹੀਂ ਦਿਸਿਆ ਪਰ ਉਹ ਕਿਤੇ ਦੂਰ ਕੋਨੇ ਵਿਚ ਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਕਰਕੇ ਇੱਕ ਆਸ ਬਚ ਜਾਂਦੀ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਆਗਮ ਦਾ ਅਰਥ ਆਉਣਾ, ਵਾਹਿਗੁਰੂ ਦੇ ਆਉਣ ਦਾ ਪਤਾ ਲੱਗਾ, ਪਰਮਾਤਮਾ ਮੇਰੇ ਵੱਲ ਆ ਰਿਹਾ, ਇਹ ਕੁਝ ਨਿਸ਼ਾਨੀਆਂ ਨੇ। ਕੀ ਹੋਇਆ, ਕਿਹੜੀਆਂ ਨਿਸ਼ਾਨੀਆਂ ਬਣੀਆਂ? ਸਤਿਗੁਰੂ ਕਹਿੰਦੇ ਪਹਿਲਾਂ ਮੈਂ ਉਹਨੂੰ ਕਿਸੇ ਮੰਦਰ ਵਿਚ ਖੋਜਦਾ ਰਿਹਾ ਸੀ, ਉਹਦੀ ਖੋਜ ਮੈਂ ਕਿਸੇ ਗੁਰਦੁਆਰੇ ਕਿਸੇ ਅਸਥਾਨ ਵਿਚੋਂ ਕੀਤੀ ਤੇ ਕਰਦਿਆਂ ਕਰਦਿਆਂ ਉਸ ਨੂੰ ਜਪਦਿਆਂ ਜਪਦਿਆਂ ਉਹਦੀ ਖੋਜ ਕਰਦਿਆਂ ਉਹਨੂੰ ਲੱਭਦਿਆਂ ਲੱਭਦਿਆਂ ਅੱਜ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਮੇਰਾ ਸਰੀਰ ਜਿਹੜਾ ਉਹ ਹੀ ਮੰਦਰ ਬਣ ਗਿਆ ਹੈ, ਅਗਲੀ ਤੁਕ ਹੈ। ਇਨ੍ਹਾਂ ਅੰਦਰ ਰਸ ਪੈਦਾ ਹੋ ਗਿਆ ਜੀਵਨ ਵਿਚ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਗ੍ਰਹਿ ਦਾ ਅਰਥ ਹੈ ਘਰ, ਘਰ ਦੇ ਅਰਥ ਨੇ ਸਰੀਰ, ਸਰੀਰ ਹੀ ਗੁਰਦੁਆਰਾ ਬਣ ਗਿਆ, ਸਰੀਰ ਦੇ ਵਿਚ ਕੀਰਤਨ ਹੋਣ ਲੱਗ ਪਿਆ, ਸਰੀਰ ਦੇ ਵਿਚ ਗੁਰਮਤ ਵਿਚਾਰ ਪੈਦਾ ਹੋ ਗਈ। ਇਹ ਕਿਵੇਂ ਦੀ ਦਸ਼ਾ ਹੋਵੇਗੀ ਜਦੋਂ ਸਰੀਰ ਹਰਿਮੰਦਰ ਬਣ ਜਾਏ? ਵੈਸੇ ਤਾਂ ਇਹ ਸਿੱਖ ਦਾ ਨਿਸ਼ਾਨਾ ਹੋਣਾ ਚਾਹੀਦਾ ਵੀ ਸਹਿਜੇ ਸਹਿਜੇ ਯਤਨ ਕਰਦਿਆਂ ਕਰਦਿਆਂ ਮੈਂ ਆਪਣੇ ਸਰੀਰ ਨੂੰ ਇਸ ਤਰ੍ਹਾਂ ਦਾ ਬਣਾ ਦੇਣਾ ਜਿਵੇਂ ਦਾ ਗੁਰਦੁਆਰਾ ਹੈ, ਨਾ ਕਿ ਅਸੀਂ ਗੁਰਦੁਆਰੇ ਨੂੰ ਆਪਣੇ ਸਰੀਰ ਵਰਗਾ ਬਣਾ ਦਈਏ, ਇਹ ਵੱਖਰੀ ਗੱਲ ਹੈ। ਸਿੱਖ ਨੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਣਾਉਣਾ ਜਿਵੇਂ ਗੁਰਦੁਆਰਾ ਹੋਵੇ, ਨਾ ਕਿ ਉਹ ਗੁਰਦੁਆਰੇ ਨੂੰ ਇਸ ਤਰ੍ਹਾਂ ਬਣਾ ਦੇ ਜਿਵੇਂ ਆਪਣੇ ਘਰ ਵਿਚ ਬੈਠਾ ਹੋਵੇ। ਇਹ ਤਾਂ ਪ੍ਰਾਪਤ ਹੋਇਆ, ਸਤਿਗੁਰੂ ਕਹਿੰਦੇ ਕਿ ਇਹ ਨਿਸ਼ਾਨੀਆਂ ਨੇ ਕਿ ਜਦੋਂ ਮਨੁੱਖ ਦਾ ਆਪਣਾ ਜੀਵਨ ਉਹਦੇ ਅਨੁਸਾਰ ਢਲਣ ਲੱਗ ਪੈਂਦਾ, ਉਹਦੀ ਆਵਾਜ਼ ਉਹਨੂੰ ਸੁਣੇਣ ਲੱਗ ਪੈਂਦੀ, ਉਹਦੇ ਮਨ ਵਿਚ ਆਸ ਪੈਦਾ ਹੋ ਜਾਂਦੀ ਹੈ। ਇਹਦੇ ਤੋਂ ਪਹਿਲਾਂ ਤੇ ਧਾਰਮਿਕ ਮਨੁੱਖ ਕੇਵਲ ਸਹਿਮ ਵਿਚ ਜਿਉਂਦਾ, ਕੇਵਲ ਡਰ ਵਿਚ, ਬੜੀ ਤਲਖੀ ਵਿਚ ਉਹਨੂੰ ਜੀਵਨ ਕੱਟਣਾ ਪੈਂਦਾ। ਜਦੋਂ ਪਿਛਲੀ ਦੁਨੀਆਂ ਛੁੱਟ ਜਾਂਦੀ ਏ, ਅਗਲੀ ਦੁਨੀਆਂ ਨਾਲ ਸੰਪਰਕ ਨਹੀਂ ਬਣਦਾ, ਇਹ ਸਮਾਂ ਵਿਚਲਾ ਗਾਇਬ ਜਿਹੜਾ ਹੈ ਉਹ ਬਹੁਤ ਔਖਾ ਹੈ। ਜਦੋਂ ਸੰਸਾਰ ਛੁੱਟ ਜਾਂਦਾ, ਗੁਰੂ ਸੰਸਾਰ ਦੇ ਰਸ ਛੁਡਾ ਦਿੰਦਾ ਤੇ ਅੱਗੋਂ ਹੱਥ ਪੈਂਦਾ ਕੋਈ ਨਹੀਂ, ਉਸ ਵਕਤ ਮਨੁੱਖ ਜਿਤਨਾ ਸਹਿਣਸ਼ੀਲ ਹੋਏਗਾ ਉਤਨਾ ਸਮਾਂ ਘੱਟ ਲੱਗੇਗਾ। ਜਦੋਂ ਸੰਸਾਰ ਛੱਡ ਦਿੱਤਾ ਹੈ, ਨਿਰੰਕਾਰ ਦਾ ਰਸ ਆਇਆ ਕੋਈ ਨਹੀਂ। ਇਸ ਲਈ ਭਗਤਾਂ ਨੇ ਇਸ ਵਕਤ ਦੇ ਵਿਚ ਬੜੇ ਬੜੇ ਪਿਆਰ ਭਰੇ ਉਲਾਮੇ ਦਿੱਤੇ ਰੱਬ ਨੂੰ। ਤੂੰ ਨਿੱਜ ਘਰ ਵਸੇੜਾ, ਤੂੰ ਆਪਣੇ ਘਰ ਦੇ ਵਿਚ ਆਨੰਦ ਲੈ ਰਿਹਾ ਹੈ। ਹਉ ਰਲ ਭਸ ਹਉ ਰੁਲ ਭਸ ਮੈਂ ਢੇਰੀ, ਤੇ ਅਸੀਂ ਰੱਬ ਨੂੰ ਸੰਸਾਰ ਨੂੰ ਵੀ ਛੱਡ ਬੈਠੇ ਹਾਂ, ਤੇ ਨਾ ਤੂੰ ਬਾਂਹ ਫੜਾਉਣ ਨੂੰ ਅਜੇ ਰਾਜੀ, ਅਸੀਂ ਵਿਚ ਹਨੇਰੇ ਵਿਚ ਬੈਠੇ ਹੋਏ। ਪਰ ਇਹ ਵੀ ਇਕ ਰਸਤਾ ਹੈ ਜਿਹਦੇ ਵਿਚ ਮਨੁੱਖ ਨਾ ਅਗਲਾ ਰਸ ਮਿਲਿਆ ਤੇ ਪਿਛਲਾ ਛੱਡ ਦਿੱਤਾ ਹੈ, ਇਹਨੂੰ ਕੁਰਬਾਨੀ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਸਤੀ ਹੋ ਜਾਣਾ, ਕੁਰਬਾਨ ਕਰ ਦੇਣਾ ਆਪਣੇ ਆਪ ਨੂੰ, ਨਿਸ਼ਾਵਰ ਕਰ ਦੇਣਾ, ਇਹਨੂੰ ਕਹਿੰਦੇ ਨੇ ਸ਼ਹੀਦੀ। ਸ਼ਹੀਦੀ ਦਾ ਮਤਲਬ ਕੀ ਹੁੰਦਾ ਹੈ? ਸਿੱਖ ਕੌਮ ਦੇ ਵਿਚ ਇਕ ਜਿੰਦਾ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਉਨ੍ਹਾਂ ਦੇ ਜਿਉਂਦਿਆਂ ਸ਼ਹੀਦ ਦੀ ਪਦਵੀ ਮਿਲੀ ਸੀ, ਬਾਬਾ ਦੀਪ ਸਿੰਘ ਹੋਰੀ। ਪੰਥ ਨੇ ਇਕੱਠਿਆਂ ਹੋ ਕੇ ਸਰਹੰਦ ਫਤਿਹ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਖਿਤਾਬ ਦਿੱਤਾ ਸੀ ਬਾਬਾ ਦੀਪ ਸਿੰਘ ਹੋਰਾਂ ਨੂੰ ਕਿ ਅੱਜ ਤੱਕ ਦੁਨੀਆਂ ਵਿਚ ਜਦੋਂ ਕੋਈ ਸ਼ਸਤਰ ਦੇ ਨਾਲ ਮੈਦਾਨੇ ਜੰਗ ਵਿਚ ਜਾਂ ਕਿਤੇ ਹੋਰ ਤਸ਼ੱਦਦ ਦੇ ਨਾਲ ਸ਼ਹੀਦ ਹੁੰਦਾ ਹੈ, ਉਦੋਂ ਉਹਨੂੰ ਰੁਤਬਾ ਮਿਲਦਾ, ਉਦੋਂ ਉਹਨੂੰ ਕਹਿੰਦੇ ਨੇ ਸ਼ਹੀਦ ਹੋ ਗਿਆ, ਪਰ ਅੱਜ ਤੋਂ ਬਾਬਾ ਦੀਪ ਸਿੰਘ ਜਿਉਂਦੇ ਹੀ ਸ਼ਹੀਦ ਨੇ। ਇੱਥੇ ਧਿਆਨ ਦੇਣਾ, ਹਰ ਇੱਕ ਸਿੱਖ ਆਪਣੇ ਖਿੱਤੇ ਦੇ ਵਿੱਚ ਆਪਣੇ ਧਰਮ ਪ੍ਰਤੀ ਸ਼ਹਾਦਤ ਦੇ ਸਕਦਾ ਜਿੰਦਾ ਰਹਿ ਕੇ ਵੀ। ਸ਼ਹਾਦਤ ਦਾ ਸੰਬੰਧ ਕੇਵਲ ਸਰੀਰ ਨੂੰ ਤਿਆਗਣਾ ਨਹੀਂ ਹੈ, ਸ਼ਹਾਦਤ ਦਾ ਸੰਬੰਧ ਇਹ ਵੀ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਕਮਾਉਂਦਿਆਂ ਮਨੁੱਖ ਨੂੰ ਜਿਹੜੀਆਂ ਅੜਚਨਾ ਆਉਣ ਉਹਨਾਂ ਦੀ ਨਾ ਪਰਵਾਹ ਕਰਦੇ ਹੋਏ ਵੀ ਗੁਰੂ ਕੇ ਸਿਧਾਂਤ ਨੂੰ ਪਾਲਦਾ ਰਹੇ, ਉਹਨੂੰ ਕਹਿੰਦੇ ਨੇ ਜਿੰਦਾ ਸ਼ਹੀਦ। ਇਸ ਲਈ ਉਹ ਗੁਰਸਿੱਖ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੂੰ ਥਾਂ ਥਾਂ ਤੇ ਵਿਚਰਦਿਆਂ ਹਰ ਇੱਕ ਤਰ੍ਹਾਂ ਦੇ ਲੋਕਾਂ ਦੇ ਨਾਲ ਰਹਿੰਦਿਆਂ ਕਈ ਤਰ੍ਹਾਂ ਦੀਆਂ ਔਕੜਾਂ ਆਈਆਂ, ਪਰ ਉਹਨਾਂ ਨੇ ਆਪਣੀ ਸਿੱਖੀ ਨੂੰ ਨਹੀਂ ਤਿਆਗਿਆ। ਉਹ ਜਿੰਦਾ ਸ਼ਹੀਦ ਨੇ, ਉਹ ਕੁਰਬਾਨੀ ਕਰ ਰਹੇ ਨੇ। ਕੁਰਬਾਨੀ ਦਾ ਅਰਥ, ਸ਼ਹੀਦ ਦਾ ਮਤਲਬ ਇਹ ਹੁੰਦਾ ਹੈ ਜਿਹਨੇ ਇੱਕ ਦੁਨੀਆ ਛੱਡ ਦਿੱਤੀ ਤੇ ਦੂਸਰੀ ਦਾ ਅਜੇ ਕੋਈ ਪਤਾ ਨਹੀਂ ਹੱਥ ਵਿੱਚ ਆਏਗੀ ਜਾਂ ਨਹੀਂ, ਉਹ ਕੇਵਲ ਕੁਰਬਾਨੀ ਕਰ ਰਿਹਾ ਹੈ, ਉਹਨੇ ਕੇਵਲ ਆਪਣਾ ਆਪ ਨਿਉਸ਼ਾਵਰ ਕਰ ਦਿੱਤਾ ਹੈ। ਅਗਲੀ ਦੁਨੀਆ ਵਿੱਚ ਉਹ ਕੀ ਪ੍ਰਾਪਤ ਹੋਵੇਗਾ ਇਹਦੇ ਬਾਰੇ ਅਜੇ ਉਹਨੂੰ ਪਤਾ ਨਹੀਂ ਹੈ, ਉਹ ਕੇਵਲ ਵਿਸ਼ਵਾਸ ਤੇ ਜੀ ਰਿਹਾ। ਇਹ ਬੜੀ ਸਹਿਮ ਦੀ ਦੁਨੀਆ, ਇਹ ਬੜੇ ਤੌਖਲੇ ਦੀ ਦੁਨੀਆ ਜਿਹਦੇ ਵਿੱਚ ਮਨੁੱਖ ਆਮ ਤੌਰ ਤੇ ਧਰਮ ਨੂੰ ਅਸਤੀਫਾ ਦੇ ਦਿੰਦਾ ਹੈ, ਬੇਦਾਵਾ ਦੇ ਦਿੰਦਾ ਵੀ ਮੇਰੇ ਤੋਂ ਇਹ ਧਰਮ ਨਹੀਂ ਪਾਲਿਆ ਜਾਂਦਾ, ਜਿਹਦੇ ਵਿੱਚ ਦਿਸਦੇ ਹੀ ਕੁਝ ਨਹੀਂ ਪਿਆ। ਔਰ ਇੱਕ ਗੱਲ ਹੋਰ ਖਿਆਲ ਵਿੱਚ ਰੱਖਣਾ, ਜਦੋਂ ਅਸੀਂ ਦੁਨੀਆਂ ਛੱਡੀ, ਦੁਨੀਆਂ ਦੇ ਰਸ ਕੁਝ ਛੱਡੇ ਗੁਰੂ ਦੇ ਆਖੇ ਲੱਗ ਕੇ ਤੇ ਸੰਸਾਰ ਦਾ ਰਸ ਨਾ ਮਿਲਿਆ, ਜੇ ਤੇ ਉਸ ਬੇਰਸ ਅਵਸਥਾ ਨੂੰ ਬੜੇ ਪ੍ਰੇਮ ਤੇ ਸ਼ੌਕ ਦੇ ਨਾਲ ਕਹਿ ਦਿੱਤਾ ਸਤਿਗੁਰੂ ਇਹ ਪੇ ਦਾਤ ਤੇਰੀ ਦਾਤਾਰ, ਫਿਰ ਤੇ ਉਹ ਅਵਸਥਾ ਅੱਗੇ ਲੈ ਕੇ ਤੁਰ ਜਾਏਗੀ, ਤੇ ਜੇ ਉਸ ਬੇਰਸ ਅਵਸਥਾ ਵਿਚ ਅਸੀਂ ਰੋਂਦੇ ਰਹੇ, ਤੜਫਦੇ ਰਹੇ ਤੇ ਪਛਤਾਉਂਦੇ ਰਹੇ ਵੀ ਸੰਸਾਰ ਕਿਉਂ ਛੱਡ ਦਿੱਤਾ, ਏਦੂ ਚੰਗਾ ਤੇ ਪਹਿਲਾਂ ਆਏ ਸੀ, ਤਾਂ ਫਿਰ ਯਾਦ ਰੱਖਣਾ ਇਹ ਦੁਨੀਆਂ ਇਹ ਸਫ਼ਰ ਬਹੁਤ ਲੰਬਾ ਹੋ ਜਾਂਦਾ, ਸ਼ਾਇਦ ਕਈ ਜਨਮ ਵੀ ਨਾ ਮੁੱਕੇ ਜੇ ਬੇਸ਼ਰਧਾ ਪੈਦਾ ਹੋ ਜਾਏ, ਜੇ ਯਕੀਨ ਨਾ ਪੈਦਾ ਹੋ ਜਾਏ। ਇਸ ਲਈ ਗੁਰੂ ਰਾਮਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਜੋ ਬਿਨ ਪਰਤੀਤੀ ਕੂੜੀ ਕੂੜੀ ਅੱਖੀ ਮੀਟ ਦੇ ਤੇ ਨਿਹਫਲ ਸਭ ਅਗਿਆਨੋ। ਅੰਦਰੋਂ ਪਛਤਾਵਾ ਵੀ ਹੈ ਤੇ ਧਾਰਮਿਕ ਵੀ ਹਾਂ, ਇਹ ਬੜਾ ਖਤਰਨਾਕ ਪਛਤਾਵਾ ਹੈ। ਇਹ ਜਿੰਨੇ ਕੁ ਕਦਮ ਅਸੀਂ ਅੱਗੇ ਗਏ ਹਾਂ ਉਨਾ ਹੀ ਮਨੁੱਖ ਪਿੱਛੇ ਚਲਾ ਜਾਏਗਾ, ਇਹ ਬੜੀ ਵੱਡੀ ਦੁਬਿਧਾ ਹੈ। ਇਸ ਲਈ ਤਾਂ ਸੰਗਤ ਦੀ ਵਿਵਸਥਾ ਕੀਤੀ ਸਤਿਗੁਰਾਂ ਨੇ ਵੀ ਇਕੱਲਾ ਮਨੁੱਖ ਘਬਰਾ ਜਾਏਗਾ ਧਰਮ ਦੇ ਮਾਰਗ ਤੇ, ਉਹਦੇ ਮਨ ਵਿਚ ਕਈ ਸ਼ੰਕੇ ਪੈਦਾ ਹੋਣਗੇ, ਔਰ ਇੰਨੇ ਲੋਕ ਖੁਸ਼ੀ ਨੇ ਇਹ ਆਨੰਦ ਲੈ ਰਹੇ ਨੇ, ਅਸੀਂ ਐਵੇਂ ਛੱਡ ਬੈਠੇ, ਪਤਾ ਨੀ ਕਿੰਨੇ ਫਸਾ ਦਿੱਤਾ, ਉਹਦਾ ਕੀ ਕਾਰਨ, ਅੱਗੋਂ ਮਿਲਿਆ ਨਹੀਂ ਪਿਛਲਾ ਛੱਡ ਦਿੱਤਾ, ਇਹ ਵਿਚਲਾ ਗਾਇਬ ਹੈ। ਇਹ ਸਮਾਂ ਲੰਘਾਉਣਾ ਬਹੁਤ ਔਖਾ ਹੁੰਦਾ, ਔਰ ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਇਹ ਵਕਤ ਜਦੋਂ ਸੰਸਾਰ ਛੱਡ ਦਿੱਤਾ ਤੇ ਧਰਮ ਦੀ ਪ੍ਰਾਪਤੀ ਨਹੀਂ ਹੋਈ, ਉਸ ਵਕਤ ਜੇ ਮਨੁੱਖ 24 ਘੰਟੇ ਨਾਮ ਜਪਦਾ ਰਹੇ ਤੇ ਇੱਕ ਵਾਰੀ ਵੀ ਖਿਆਲ ਆ ਗਿਆ ਨਾ ਵੀ ਐਵੇਂ ਹੀ ਜਪ ਰਹੇ ਹਾਂ, ਪਛਤਾ ਜਾਏ, ਉਹ ਸਾਰਾ ਡਿਲੀਟ ਹੋ ਜਾਏਗਾ, ਮਿਟ ਜਾਏਗਾ, ਉਹ ਸ਼ੰਕਾ ਖਤਮ ਕਰ ਦੇਗਾ ਉਸ। ਤੇ ਜੇ ਆਪਾਂ ਦਿਨ ਰਾਤ ਹੀ ਸ਼ੰਕੇ ਕਰਦੇ ਰਹੇ ਵੀ ਕੁਝ ਬਣ ਨਹੀਂ ਰਿਹਾ, ਕੁਝ ਹੋ ਨਹੀਂ ਰਿਹਾ, ਮਨ ਨਹੀਂ ਟਿਕ ਰਿਹਾ, ਕੀ ਲਾਭ ਆਇਆ, ਤਾਂ ਫਿਰ ਯਾਦ ਰੱਖਣਾ ਇਹ ਜੀਵਨ ਇਸ ਤਰ੍ਹਾਂ ਪਛਤਾਉਂਦੇ ਲੰਘ ਜਾਏਗਾ, ਪ੍ਰਾਪਤੀ ਨਹੀਂ ਹੋਏਗੀ। ਇਹ ਚੀਜ਼ ਪਿੱਛੇ ਧੱਕ ਦਿੰਦੀ ਹੈ ਮਨੁੱਖ, ਜਿੰਨਾ ਕੁ ਸਫ਼ਰ ਕਰਦਾ ਉਨਾ ਕੁ ਪਿੱਛੇ ਚਲਾ ਜਾਂਦਾ ਹੈ। ਜਿੰਨੇ ਕੁ ਵਿਸ਼ਵਾਸ ਬਣਦੇ ਨੇ, ਜਿਵੇਂ ਥੋੜੀ ਜਿਹੀ ਕੱਚੀ ਕੰਧ ਨੂੰ ਖੜਾ ਕੀਤਾ ਫਿਰ ਉਹ ਡਿੱਗ ਪਈ, ਫਿਰ ਖੜਾ ਕੀਤਾ ਫਿਰ ਢਹਿ ਗਈ, ਇਹਨੂੰ ਕਹਿੰਦੇ ਨੇ ਭਰਮਣ। ਭਰਮਣ ਦਾ ਅਰਥ ਹੈ ਭਵੇਂ ਜਾਣਾ, ਕੋਹਲੂ ਦੇ ਬਲ ਦੇ ਵਾਂਗੂ ਉਥੇ ਗੇੜੇ ਕੱਢੀ ਜਾਣਾ, ਸਿੱਧਾ ਸਫ਼ਰ ਨਾ ਕਰਨਾ। ਵਿਸ਼ਵਾਸ ਦੇ ਅਰਥ ਨੇ ਸਿੱਧੇ ਹੋ ਕੇ ਤੁਰ ਪੈਣਾ, ਰੇ ਮਨ ਡੀਗ ਨਾ ਡੋਲੀਐ ਸਿੱਧੇ ਮਾਰਗ ਧਾਓ। ਸਿੱਧੇ ਮਾਰਗ ਦਾ ਮਤਲਬ ਕੀ ਹੈ, ਸਫ਼ਰ ਤਾਂ ਮੁੱਕਦਾ ਜੇ ਮਨੁੱਖ ਸਿੱਧਾ ਤੁਰੇ, ਜੇ ਉਹ ਗੋਲ ਤੁਰੇ ਤਾਂ ਸਫ਼ਰ ਨਹੀਂ ਮੁੱਕਦਾ, ਉਹ ਤੁਰਦਾ ਵੀ ਰਹੇਗਾ, ਪਹੁੰਚੇਗਾ ਨਹੀਂ। ਤੇ ਇਸ ਪੰਕਤੀ ਦੇ ਵਿਚ ਸਪਸ਼ਟ ਕਰ ਦਿੱਤਾ ਗੁਰੂ ਸਾਹਿਬ ਨੇ ਵੀ ਗੋਲ ਤੁਰਨਾ ਕੀ ਹੈ, ਰੇ ਮਨ ਡੀਗ ਨਾ ਡੋਲੀਐ। ਜਦੋਂ ਤੇਰਾ ਮਨ ਡੋਲਦਾ ਹੈ ਨਾ, ਪਛਤਾਵਾ ਆਉਂਦਾ ਅੰਦਰ, ਧਰਮ ਨੂੰ ਤੂੰ ਭਾਰ ਸਮਝ ਲੈਂਦਾ, ਉਸ ਵਕਤ ਤੂੰ ਸਮਝ ਲਈ ਵੀ ਮੈਂ ਗੋਲ ਚੱਕਰ ਵਿਚ ਤੁਰ ਰਿਹਾ, ਭਰਮਣ ਕਰ ਰਿਹਾ, ਭੌਂ ਰਿਹਾ ਹਾਂ, ਜਾ ਨਹੀਂ ਰਿਹਾ। ਭਰਮ ਬਣਿਆ ਰਹੇਗਾ ਕਿ ਮੈਂ ਕਿਤੇ ਜਾ ਰਿਹਾ, ਪਰ ਜਾ ਕਿਤੇ ਨਹੀਂ ਰਿਹਾ, ਉੱਥੇ ਗੇੜੇ ਕੱਢ ਰਿਹਾ। ਇਹ ਇੱਕ ਬੈਲ ਵਾਂਗੂ, ਜਿਵੇਂ ਕੋਹਲੂ ਦਾ ਬੈਲ, ਤੇਲੀ ਦਾ ਬੈਲ ਉੱਥੇ ਗੇੜੇ ਕੱਢੀ ਜਾਂਦਾ, ਇਹ ਉਹ ਅਵਸਥਾ ਹੈ। ਇਸ ਲਈ ਹਜ਼ੂਰ ਨੇ ਕਿਹਾ ਤੂੰ ਸਿੱਧਾ ਤੁਰਨ ਦੀ ਤਾਕਤ ਰੱਖ। ਸਿੱਧੇ ਦਾ ਅਰਥ ਜਿੰਨਾ ਕੁ ਤੁਰਨਾ ਹੈ ਉਨਾ ਕੁ ਤੁਰ, ਯਕੀਨ ਕਰ, ਥੋੜਾ ਕਰ ਲੈ, ਪਰ ਬੇਯਕੀਨੀ ਵਿਚ ਨਾ ਜਾਈ। ਕਦੀ ਮਨ ਵਿਚ ਇਹ ਖਿਆਲ ਨਾ ਕਰੀ ਕਿ ਮੇਰਾ ਗੁਰੂ ਪੂਰਾ ਵੀ ਹੈ ਕਿ ਨਹੀਂ। ਇਸ ਲਈ ਇਹ ਸ਼ਬਦ ਸਹਾਰੇ ਦਿੰਦੇ ਨੇ ਸਿੱਖ ਨੂੰ ਬਾਣੀ ਦੇ ਕਿ ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤਸਰ ਸਦ ਹੀ ਪਰ ਪੂਰਾ। ਇਹ ਡੋਲਨ ਨਹੀਂ ਦਿੰਦਾ, ਨਹੀਂ ਤੇ ਅੰਦਰੋਂ ਅੰਦਰੀ ਮਨੁੱਖ ਇੱਥੇ ਖੁਰਦਾ ਰਹਿੰਦਾ। ਬਾਬਾ ਫਰੀਦ ਜੀ ਨੇ ਇਸ ਅਵਸਥਾ ਦੇ ਵਿਚ ਜਦੋਂ ਨਾ ਮਨੁੱਖ ਅੱਗੇ ਪਹੁੰਚਿਆ ਤੇ ਨਾ ਪਿੱਛੇ ਉਹਦਾ ਥਾਂ ਰਿਹਾ, ਇਹਨੂੰ ਬੜੇ ਪਿਆਰੇ ਬਚਨਾਂ ਦੇ ਅੰਦਰ ਬਾਬਾ ਫਰੀਦ ਜੀ ਨੇ ਬਿਆਨ ਕੀਤਾ ਹੈ। ਦੋ ਉਦਾਹਰਨਾਂ ਦਿੱਤੀਆਂ ਉਹਨਾਂ। ਬਾਬਾ ਫਰੀਦ ਜੀ ਕਹਿੰਦੇ ਨੇ ਜਗਿਆਸੂ ਦੀ, ਭਗਤ ਦੀ, ਧਾਰਮਿਕ ਮਨੁੱਖ ਦੀ ਇੱਕ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਜਿਵੇਂ ਇੱਕ ਬੱਚੀ ਆਪਣੇ ਪੇਕੇ ਘਰੋਂ, ਉਹਦੇ ਮਾਤਾ ਪਿਤਾ ਨੇ ਉਹਨੂੰ ਵਿਆਹ ਕੇ ਤੋਰ ਦਿੱਤਾ, ਉਹਨੇ ਪੇਕਾ ਘਰ ਵੀ ਛੱਡ ਦਿੱਤਾ, ਉਹਨੇ ਆਪਣਾ ਪਹਿਲਾ ਘਰ ਵੀ ਤਿਆਗ ਦਿੱਤਾ, ਤੇ ਜਦੋਂ ਅਗਲੇ ਘਰ ਵਿਚ ਗਈ, ਸਹੁਰੇ ਘਰ ਵਿਚ ਗਈ, ਉਥੇ ਵੀ ਉਹਨੂੰ ਕੋਈ ਬਾਤ ਨਹੀਂ ਪੁੱਛਦਾ, ਉਥੇ ਕੋਈ ਉਹਦੀ ਥਾਂ ਨਹੀਂ ਬਣੀ, ਉਥੇ ਇੱਜ਼ਤ ਨਹੀਂ ਬਣੀ, ਉਥੇ ਵੀ ਪੁੱਛਗਿੱਛ ਕੋਈ ਨਹੀਂ, ਪਿਛਲਾ ਵੀ ਛੱਡ ਦਿੱਤਾ, ਪਿਛਲਾ ਤਿਆਗ ਦਿੱਤਾ, ਅੱਗੇ ਇੱਜ਼ਤ ਮਿਲੀ ਨਹੀਂ, ਅੱਗੇ ਥਾਂ ਨਹੀਂ ਬਣੀ, ਅੱਗੇ ਪਤੀ ਪਤੀ ਵੱਲੋਂ ਕੋਈ ਪੁੱਛਗਿੱਛ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਸਲਾਹ ਨਹੀਂ। ਇਹ ਕੁਝ ਇਸ ਤਰ੍ਹਾਂ ਦੀ ਅਵਸਥਾ ਹੈ। ਤੇ ਬਾਬਾ ਜੀ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਸਹੁਰੇ ਢੋਈ ਨਾ ਲਹੈ, ਪੇਈਐ ਲਹੈ ਨਾ ਥਾਉ। ਉਹ ਬੱਚੀ, ਉਹ ਇਸਤਰੀ ਜਿਹੜੀ ਆਪਣੀ ਪੇਕੇ ਘਰ, ਪੇਈਏ ਦਾ ਅਰਥ ਪੇਕੇ ਘਰ ਤੇ ਛੱਡ ਦਿੱਤਾ, ਪੇਕੇ ਘਰ ਦਾ ਇੱਥੇ ਅਰਥ ਸੰਸਾਰ ਦੇ ਰਸਤੇ ਛੱਡ ਦਿੱਤੇ, ਸਹੁਰੇ ਘਰ ਦਾ ਅਰਥ ਏ ਪਰਮਾਤਮਾ ਦਾ ਦਰ, ਨਾਮ ਦਾ ਰਸ, ਗੁਰਬਾਣੀ ਦਾ ਰਸ, ਧਰਮ ਦਾ ਪ੍ਰੇਮ, ਪਰਮਾਤਮਾ ਦਾ ਪ੍ਰੇਮ। ਸਹੁਰੇ ਲਹਿ ਨਾ ਥਾਉ, ਨਾ ਸਹੁਰੇ ਵਿਚ ਥਾਂ ਮਿਲਿਆ, ਨਾ ਰੱਬ ਦੇ ਘਰ ਵਿਚ ਪੁੱਛ ਪ੍ਰਤੀਤ ਹੋਈ, ਤੇ ਪਿਛਲਾ ਵੀ ਛੱਡ ਦਿੱਤਾ। ਇਹ ਉਹ ਅਵਸਥਾ ਹੈ। ਮੈਂ ਇਹਦੇ ਉੱਤੇ ਤਾਂ ਤੁਹਾਡੇ ਚਰਨਾਂ ਵਿਚ ਬੇਨਤੀ ਕਰ ਰਿਹਾ ਕਿ ਕੁੱਲ ਸੰਸਾਰ ਦੀ ਧਾਰਮਿਕ ਦੁਨੀਆਂ ਦਾ 70% ਤਬਕਾ ਇਸ ਅਵਸਥਾ ਵਿਚ ਜਿਉਂਦਾ ਹੈ ਜਿਹਨੂੰ ਬਾਬਾ ਫਰੀਦ ਜੀ ਕਹਿ ਰਹੇ ਨੇ, ਜਿਹੜਾ ਪਿੱਛੋਂ ਛੱਡ ਦਿੰਦਾ, ਅਗਾਂ ਹੱਥ ਕਿਤੇ ਨਹੀਂ ਪੈਂਦਾ। ਸਹੁਰੇ ਢੋਈ ਨਾ ਲਹੈ, ਗੁਰੂ ਨਾਲ ਤੇ ਹੱਥ ਗੱਲਬਾਤ ਹੋਈ ਕੋਈ ਨਹੀਂ, ਕੋਈ ਰਸਤਾ ਨਹੀਂ ਮਿਲਿਆ, ਕੋਈ ਇਸ਼ਾਰਾ ਨਹੀਂ ਮਿਲਿਆ ਵੀ ਮਨ ਟਿਕੇਗਾ, ਕੋਈ ਰਸ ਮਿਲੇਗਾ। ਸਹੁਰੇ ਢੋਈ ਨਾ ਲਹੈ, ਪੇਈਏ ਲਹੈ ਨਾ ਥਾਉ, ਤੇ ਨਾ ਹੁਣ ਪਿੱਛੇ ਮੁੜ ਸਕਦਾ। ਲੋਕਾਂ ਨੇ ਨਾਂ ਰੱਖ ਦਿੱਤਾ, ਭਗਤ ਬਹੁਤ ਵੱਡਾ ਹੈ, ਪਿੱਛੇ ਮੁੜਨਾ ਬਹੁਤ ਔਖਾ ਹੈ, ਉਹਨੂੰ ਛੱਡਣਾ ਬਹੁਤ ਔਖਾ ਹੈ, ਕਿਉਂਕਿ ਹੁਣ ਇੰਨੇ ਲੋਕ ਇਹ ਐਲਾਨ ਹੋ ਚੁੱਕਾ ਹੈ, ਇੰਨੇ ਲੋਕਾਂ ਵਿਚ ਪ੍ਰਚਲਿਤ ਹੋ ਚੁੱਕਾ ਵੀ ਇਹ ਵਿਅਕਤੀ ਬੜਾ ਧਾਰਮਿਕ ਹੈ, ਬਹੁਤ ਵੱਡਾ ਭਗਤ ਹੈ, ਬੜੀ ਬੰਦਗੀ ਕਰਦਾ ਹੈ। ਲੋਕਾਂ ਨੇ ਨਾਮ ਹੀ ਰੱਖ ਦਿੱਤਾ ਹੈ, ਪਰ ਜਿਹੜਾ ਨਾਂ ਰੱਖਿਆ ਉਹ ਪ੍ਰਾਪਤੀ ਹੋਈ ਨਹੀਂ ਅਜੇ। ਇਸ ਲਈ ਉਹ ਸਮਾਂ ਸਿਰਫ ਸੰਗਤ ਤੇ ਅਰਦਾਸ, ਇਹ ਦੋ ਚੀਜ਼ਾਂ ਉੱਥੇ ਮਨੁੱਖ ਨੂੰ ਖੜਾ ਕਰਦੀਆਂ ਨੇ, ਨਹੀਂ ਤੇ ਉੱਥੇ ਮਨੁੱਖ ਡੋਲ ਸਕਦਾ, ਬੜੇ ਬੜੇ ਲੋਕ ਡੋਲੇ ਨੇ। ਔਰ ਜ਼ਰੂਰੀ ਨਹੀਂ ਇੱਥੇ ਆ ਕੇ ਬੰਦਾ ਪਿੱਛੇ ਪਰਤ ਜਾਏ ਵੀ ਧਰਮ ਨੂੰ ਛੱਡਦਾ, ਨਹੀਂ, ਪਿੱਛੇ ਪਰਤਣਾ ਤਾਂ ਔਖਾ ਹੋ ਜਾਂਦਾ ਕਿਉਂਕਿ ਲੋਕਾਂ ਨੇ ਨਾਮ ਰੱਖ ਦਿੱਤਾ ਧਾਰਮਿਕ, ਇਸ ਲਈ ਉਹ ਵਿਚਾਰਾ ਚੁੱਪ ਕਰਕੇ ਉੱਥੇ ਗੁੰਮ ਜਿਹਾ ਹੋ ਕੇ ਬੈਠ ਰਹਿੰਦਾ, ਨਾ ਅੱਗੇ ਜਾਂਦਾ ਤੇ ਨਾ ਪਿੱਛੇ ਰਹਿੰਦਾ, ਰਸਤੇ ਵਿਚ ਹੀ ਗੁਜ਼ਰਨੀ ਸ਼ੁਰੂ ਹੋ ਜਾਂਦੀ ਹੈ, ਉਹਦਾ ਸ਼ੌਂਕ ਅੰਦਰੋਂ ਟੁੱਟ ਜਾਂਦਾ, ਉਹ ਰਸਤਾ ਤੈਅ ਨਹੀਂ ਕਰਦਾ, ਉਹ ਬੈਠ ਜਾਂਦਾ ਇੱਕ ਤਰ੍ਹਾਂ ਦੇ ਨਾਲ। ਅਗਲੇ ਬਚਨ ਕਹਿ ਬਾਬਾ ਫਰੀਦ ਜੀ ਨੇ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਸਹੁਰੇ ਢੋਈ ਨਾ ਲਹੈ, ਪੇਈਏ ਲਹੈ ਨਾ ਥਾਉ, ਪਿਰ ਵਾਤੜੀ ਨਾ ਪੁੱਛਈ। ਪਿਰ ਦਾ ਅਰਥ ਪਤੀ, ਪਤੀ ਜਿਹੜਾ ਉਹ ਵਾਤ ਨਹੀਂ ਪੁੱਛਦਾ ਵੀ ਤੂੰ ਕਿੱਧਰ ਆਈ, ਭਗਤ ਨੂੰ ਗੁਰੂ ਪੁੱਛਦਾ ਹੈ, ਕੋਈ ਨੀ ਰੱਬ ਪੁੱਛਦਾ ਨਹੀਂ ਵੀ ਤੂੰ ਕਿੱਧਰ ਤੁਰਿਆ ਫਿਰਨਾ। ਫਿਰ ਵਾਤੜੀ ਨਾ ਪੁੱਛਈ ਤੇ ਦੂਸਰੇ ਪਾਸੇ ਪਰਤ ਕੇ ਵਿਹਨਾ ਸੰਸਾਰ ਵੱਲ, ਤੇ ਲੋਕ ਕਹਿੰਦੇ ਨੇ ਧਨ ਸੁਹਾਗਣ ਨਾਉ, ਬੜੀ ਵੱਡੀ ਸੁਹਾਗਣ, ਬੜਾ ਵੱਡਾ ਸਾਧ ਹੈ। ਵਿਵਸਥਾ ਬਣ ਗਈ ਨਾ ਉਹ ਰਸਤੇ ਵਿਚ ਅਟਕਣ ਵਾਲੀ। ਇਕ ਪਾਸੇ ਪੇਕੇ ਘਰ ਛੱਡ ਦਿੱਤਾ, ਸੰਸਾਰ ਦੇ ਰਸ ਛੱਡ ਦਿੱਤੇ, ਦੂਸਰੇ ਪਾਸੇ ਸਹੁਰੇ ਘਰ ਵਿਚ ਫਿਰ ਜਿਹੜਾ ਪਤੀ ਹੈ, ਜਿਹੜਾ ਵਾਹਿਗੁਰੂ ਹੈ, ਉਹ ਬਾਤ ਕੋਈ ਨੀ ਪੁੱਛਦਾ, ਤੇ ਲੋਕ ਕਹਿੰਦੇ ਨੇ ਵੀ ਇਹ ਤੇ ਭਗਤ ਬਣ ਗਿਆ। ਫਸ ਗਿਆ ਮਨੁੱਖ ਵਿਚਕਾਰ, ਕਿਸੇ ਪਾਸੇ ਨਹੀਂ ਜਾ ਸਕਦਾ। ਉਸ ਅਵਸਥਾ ਵਿਚ ਫਿਰ ਇਕ ਅਰਦਾਸ ਨਿਕਲੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਗੁਰੂ ਅਰਜਨ ਦੇਵ ਜੀ ਉਸ ਅਵਸਥਾ ਦੇ ਵਿਚ ਜੀਵ ਦੀ ਅਰਦਾਸ ਕਹਿੰਦੇ ਨੇ। ਉਹ ਫਿਰ ਇਕ ਬੇਨਤੀ ਕਰਦਾ, ਹੇ ਵਾਹਿਗੁਰੂ ਤੂੰ ਨਿਮਾਣਿਆਂ ਦਾ ਮਾਣ ਹੈ ਤੇ ਤੂੰ ਨਚੀਜਿਆਂ ਨੂੰ ਚੀਜ਼ ਕਰਨ ਵਾਲਾ, ਤੇ ਮੇਰੀ ਇਕ ਗੱਲ ਕੰਨ ਦੇ ਕੇ ਸੁਣ, ਕੀ ਸੁਣਾਉਣਾ ਚਾਹੁੰਦਾ। ਹੁਣ ਮੈਂ ਤੇਰੇ ਦਰਵਾਜੇ ਅੱਗੇ ਖੜਾ ਤੇ ਤੂੰ ਵੀ ਦਰਵਾਜਾ ਨਹੀਂ ਖੋਲਦਾ, ਤੇ ਲੋਕਾਂ ਨੇ ਮੇਰਾ ਨਾਮ ਰੱਖਿਆ ਹੋਇਆ ਭਗਤ ਬਹੁਤ ਵੱਡਾ ਹੈ। ਇਹ ਰਹਾਓ ਵਾਲੀ ਤੋਕੇ ਸ਼ਬਦ ਦੀ, ਹਰ ਜੀਓ ਨਾਮ ਪਰਿਓ ਰਾਮਦਾਸ ਵਾਹਿਗੁਰੂ, ਇਹ ਦੂਸਰਾ ਸ਼ਬਦ ਹੈ ਜਿਹਦੇ ਵਿਚ ਉਹ ਕਹਿੰਦੇ ਨੇ ਕਿ ਨਾਮ ਪਰਿਓ ਭਗਤ ਗੋਬਿੰਦ ਕਾ, ਮੇਰਾ ਨਾਮ ਪੈ ਗਿਆ ਵੀ ਇਹ ਗੋਬਿੰਦ ਦਾ ਭਗਤ ਹੈ। ਇਹ ਰੱਖੋ ਪੈਜ ਤੁਮਾਰੀ, ਇਹ ਪੈਜ ਹੁਣ ਤੁਹਾਡੇ ਹੱਥ ਵਿਚ, ਜੇ ਤੁਸੀਂ ਰੱਖੋਗੇ ਤੇ ਮੇਰੀ ਰਹੇਗੀ ਤੇ ਤਾਂ ਹੀ ਤੁਹਾਡੀ ਨਾਲ ਰਹਿਣੀ, ਨਹੀਂ ਤੇ ਲੋਕਾਂ ਇਹ ਵੀ ਕਹਿਣਾ ਵੀ ਰੱਬ ਕੋਈ ਨੀ ਹੁੰਦਾ ਤੇ ਰੁਲ ਗਿਆ ਵਿਚਾਰੇ ਰਾਹ ਵਿਚ। ਇਹ ਪਿਆਰ ਭਰੀ ਅਰਦਾਸ ਕੀਤੀ ਐਸੇ ਮਨੁੱਖ ਨੇ, ਤੇ ਉਹਦੇ ਲਫ਼ਜ਼ ਸ਼ੁਰੂ ਹੁੰਦੇ ਨੇ ਗਈ ਬਹੋੜ। ਗਈ ਦਾ ਅਰਥ ਹੈ ਗਿਆ ਗੁਜਰਿਆ ਮਨੁੱਖ, ਜਿਹਦੇ ਪੱਲੇ ਕੁਝ ਨਾ ਹੋਵੇ, ਜਿਹਦੇ ਮਨ ਦੇ ਵਿਚ ਕੋਈ ਨਾਮ ਦੀ ਕਣੀ, ਕੋਈ ਧਰਮ ਨਾ ਟਿਕਿਆ ਹੋਵੇ, ਤੇਰਾ ਸੁਭਾਅ ਹੈ ਤੂੰ ਉਹਨੂੰ ਵੀ ਭਰ ਦੇਣਾ, ਤੂੰ ਖਾਲੀਆਂ ਨੂੰ ਭਰਨ ਵਾਲਾ ਹੈ। ਗਈ ਬਹੋੜ ਬੰਦੀ ਛੋੜ, ਤੂੰ ਬੰਧਨਾਂ ਵਿਚ ਪਏ ਹੋਏ ਲੋਕਾਂ ਦੇ ਬੰਧਨ ਖੋਲ ਦੇਣਾ, ਤੇਰਾ ਇਹ ਸੁਭਾਅ ਹੈ। ਨਿਰੰਕਾਰ ਦੁਖਦਾਰੀ, ਤੂੰ ਦੁਖਾਂ ਵਿਚ ਪਿਆ ਹੋਇਆਂ ਦਾ ਦਾਰੂ ਕਰ ਦੇਣਾ। ਇਹ ਕਿੱਥੋਂ ਆਵਾਜ਼ ਆ ਰਹੀ ਏ? ਇਹ ਜਿਵੇਂ ਕੋਈ ਮਨੁੱਖ ਕਈ ਪਾਸਿਆਂ ਤੋਂ ਘੇਰਿਆ ਹੋਇਆ, ਪਿਛਲਾ ਛੱਡ ਦਿੱਤਾ ਤੇ ਅੱਗੋਂ ਮਿਲਿਆ ਕੁਝ ਨਹੀਂ, ਇਹ ਉਥੋਂ ਅਰਦਾਸ ਨਿਕਲ ਰਹੀ। ਔਰ ਇਹ ਸਿਆਣੇ ਕਹਿੰਦੇ ਨੇ ਮਨੁੱਖ ਅਰਦਾਸ ਕਰੇਗਾ ਹੀ ਤਾਂ ਜੇ ਉਹ ਕਿਸੇ ਨਾ ਕਿਸੇ ਚੱਕਰ ਵਿਚ ਫਸਿਆ ਹੋਵੇਗਾ, ਨਹੀਂ ਤੇ ਅਰਦਾਸ ਨਹੀਂ ਨਿਕਲੇਗੀ। ਇਹ ਵੀ ਖਿਆਲ ਵਿਚ ਰੱਖਣਾ, ਅਰਦਾਸ ਪੂਰੀ ਤਰ੍ਹਾਂ ਤਾਂ ਹੀ ਹੋਵੇਗੀ। ਵੇਖੋ ਆਹ ਦੋ ਤਿੰਨ ਚੀਜ਼ਾਂ ਨੇ, ਤੁਸੀਂ ਵੇਖਣਾ ਕਦੀ ਕਿਸੇ ਨਾਟਕ ਦੇ ਵਿਚ, ਕੋਈ ਨਾਟਕ ਚੱਲ ਰਿਹਾ ਤੇ ਕੋਈ ਬੰਦਾ ਉੱਚੀ ਉੱਚੀ ਜਿੰਨਾ ਮਰਜ਼ੀ ਕਹੀ ਜਾਏ ਮੈਨੂੰ ਪਿਆਸ ਲੱਗੀ ਪਾਣੀ ਪਿਆਓ, ਮੈਨੂੰ ਪਿਆਸ ਲੱਗੀ ਪਾਣੀ ਪਿਆਓ, ਉਹਦੀ ਆਵਾਜ਼ ਦੇ ਵਿਚ ਦਰਦ ਨਹੀਂ ਹੋਏਗੀ, ਕਿਉਂਕਿ ਪਿਆਸ ਤਾਂ ਲੱਗੀ ਨਹੀਂ, ਉਹ ਤਾਂ ਸਿਰਫ ਇੱਕ ਫਿਲਮਾਂਕਣ ਕਰਦਾ ਪਿਆ ਪਿਆਸ ਨੂੰ। ਪਰ ਦੂਸਰੇ ਪਾਸੇ ਕਿਸੇ ਮਨੁੱਖ ਨੂੰ ਮਿਲੇ ਨਾ ਪਾਣੀ, ਦੂਸਰੇ ਪਾਸੋਂ ਚੱਲਦੀ ਹੋਵੇ ਗਰਮ ਲੂ, ਤੇ ਬੜੀ ਤੇਜ਼ ਲੂ ਦੇ ਅੰਦਰ ਪਾਣੀ ਨਾ ਮਿਲੇ, ਫਿਰ ਉਹ ਬੰਦਾ ਜਦੋਂ ਆਵਾਜ਼ ਦੇਗਾ ਨਾ, ਉਹਦੀ ਆਵਾਜ਼ ਦੇ ਵਿੱਚੋਂ ਪਾਣੀ ਦੀ ਤਸਵੀਰ ਦਿਸੇਗੀ ਵੀ ਪਾਣੀ ਕੀ ਹੁੰਦਾ। ਅਰਦਾਸ ਉਹ ਚੀਜ਼ ਹੈ। ਆ ਮੋਟੇ ਜਿਹੇ ਮਨ ਨਾਲ ਤੇ ਅਸੀਂ ਅਰਦਾਸ ਕਰ ਹੀ ਦਿੰਦੇ ਹਾਂ ਤੇ ਬਹੁਤ ਵਾਰੀ ਹੋਈ ਹੈ, ਕਿਉਂਕਿ ਉਹਦੀ ਲੋੜ ਤਾਂ ਹੁੰਦੀ ਕੋਈ ਨੀ, ਵੈਸੇ ਹੀ ਕਰ ਰਹੇ। ਜਦੋਂ ਅੰਦਰੋਂ ਹੂਕ ਨਿਕਲੇ ਤੇ ਸਿਆਣੇ ਕਹਿੰਦੇ ਨੇ ਫਰਸ਼ ਤੋਂ ਕੀਤੀ ਹੋਈ ਅਰਦਾਸ ਅਰਸ਼ ਦੇ ਵਿਚ ਹਲਚਲ ਪੈਦਾ ਕਰ ਦਿੰਦੀ ਹੈ। ਇੰਨੀ ਕੂਕ ਪੁਕਾਰ, ਇੰਨੀ ਤੜਫ ਹੋਵੇ ਉਹਦੇ ਵਿਚ, ਇੰਨੀ ਵੇਦਨਾ ਹੋਵੇ, ਇੰਨੀ ਦਰਦ ਹੋਵੇ। ਮੈਂ ਦੋ ਸਿੱਖਾਂ ਦਾ ਜੀਵਨ ਪੜਿਆ ਹੈ, ਤੁਹਾਡੇ ਨਾਲ ਦੋ ਚਾਰ ਮਿੰਟਾਂ ਵਿਚ ਹੀ ਸਾਂਝਾ ਕਰਦੇ ਹਾਂ। ਅਰਦਾਸ ਕੀ ਹੁੰਦੀ ਹੈ ਇਹਦੇ ਵਿਚੋਂ ਸਮਝ ਆਏਗੀ ਵੀ ਅਰਦਾਸ ਕਿਹਨੂੰ ਕਹਿੰਦੇ ਨੇ। ਜਿੰਨਾ ਚਿਰ ਮਨੁੱਖ ਬਿਲਕੁਲ ਚੌਵਾਂ ਪਾਸਿਓਂ ਘੇਰਿਆ ਨਾ ਜਾਏ, ਫੜਿਆ ਨਾ ਜਾਏ, ਦੁੱਖ ਵਿਚ ਕਿਸੇ ਨਾ ਕਿਸੇ ਕਾਰਨ ਵਿਚ ਫਸੇ ਨਾ, ਉਨਾ ਚਿਰ ਗੁਰੂ ਨੂੰ ਪੁਕਾਰੇਗਾ ਨਹੀਂ, ਬੋਲ ਦਏਗਾ। ਕੂਕਣਾ ਪੁਕਾਰਨਾ ਹੋਰ ਹੈ ਤੇ ਬੋਲਣਾ ਹੋਰ ਹੈ। ਕਬੀਰ ਜੀ ਨੇ ਕਿਹਾ ਤੂੰ ਅਜੇ ਕੂਕਿਆ ਨਹੀਂ, ਤੂੰ ਬੋਲਣਾ ਪਿਆ ਰੱਬ ਬਾਰੇ, ਤੇ ਬੋਲਣਾ ਉਹਦੇ ਤੱਕ ਕੋਈ ਨਹੀਂ ਜਾਂਦਾ, ਬੋਲਦੇ ਤੇ ਸਾਰੇ ਨੇ ਪਏ। ਕਬੀਰ ਜੀ ਨੇ ਕਿਹਾ ਕੇਸੋ ਕੇਸੋ ਕੂਕੀਐ, ਕੂਕ ਕਦੋਂ ਮਾਰਦਾ ਮਨੁੱਖ, ਕੂਕ ਉਦੋਂ ਮਾਰਦਾ ਜਦੋਂ ਕਿਸੇ ਵੱਡੇ ਸਮੁੰਦਰ ਦੇ ਵਿਚ ਕਿਸੇ ਟਾਪੂ ਤੇ ਕੋਈ ਕਿਸ਼ਤੀ ਕਿਨਾਰੇ ਲੱਗੀ ਸੀ, ਛੋਟਾ ਜਿਹਾ ਥਾਂ ਸੀ। ਉਥੇ 10-15 ਆਦਮੀ ਉਸ ਕਿਸ਼ਤੀ ਵਿਚੋਂ ਉਤਰੇ, ਥੋੜਾ ਚਿਰ ਆਰਾਮ ਕੀਤਾ, ਇਕ ਨੂੰ ਨੀਂਦ ਆ ਗਈ, ਉਹ ਸੌ ਗਿਆ, ਦੂਸਰਿਆਂ ਨੇ ਖਿਆਲ ਨਹੀਂ ਕੀਤਾ। ਉਹ ਕਿਸ਼ਤੀ ਤੇ ਚੜ ਕੇ ਤੁਰ ਪਏ, ਉਨ੍ਹਾਂ ਨੂੰ ਖਿਆਲ ਨਹੀਂ ਰਿਹਾ ਵੀ ਸਾਡੇ ਨਾਲ ਦਾ ਇਕ ਬੰਦਾ ਇਥੇ ਟਾਪੂ ਤੇ ਰਹਿ ਗਿਆ ਦੀਪ ਤੇ। ਬਾਅਦ ਵਿਚ ਉਹਨੂੰ ਆਈ ਜਾਗ, ਉਹਨੇ ਵੇਖਿਆ ਵੀ ਕਿਸ਼ਤੀ ਬਹੁਤ ਦੂਰ ਚਲੀ ਗਈ, ਹੁਣ ਇਕੱਲਾ ਹੈ, ਉਥੇ ਕੋਈ ਜੀਵ ਜੰਤ ਨਹੀਂ, ਕੋਈ ਖਾਣ ਦਾ ਪ੍ਰਬੰਧ ਨਹੀਂ, ਕੋਈ ਰਹਿਣ ਦਾ ਪ੍ਰਬੰਧ ਨਹੀਂ, ਕੋਈ ਉਥੇ ਦੁਨੀਆ ਨਹੀਂ। ਤੇ ਕਿਸ਼ਤੀ ਵੀ ਨਿਕਲ ਗਈ। ਉਸ ਬੰਦੇ ਨੇ ਜਿਹੜੀ ਆਵਾਜ਼ ਮਾਰੀ ਨਾ ਕਿਸ਼ਤੀ ਵਾਲਿਆਂ ਨੂੰ, ਉਹਨੂੰ ਕਹਿੰਦੇ ਨੇ ਕੂਕ, ਬਈ ਹੁਣ ਮੌਤ ਦਿਸਦੀ ਪਈ ਦੂਸਰੇ ਪਾਸੇ। ਉਹਨੇ ਬੜੀ ਉੱਚੀ ਕੂਕ ਮਾਰੀ ਆਵਾਜ਼, ਤੇ ਬੜੀ ਹਵਾ ਨੂੰ ਚੀਰ ਕੇ ਉਹ ਕਿਸ਼ਤੀ ਤੱਕ ਚਲੀ ਗਈ। ਤੇ ਜੇ ਉਥੇ ਥੋੜਾ ਜਿਹਾ ਵੀ ਹੁੰਦਾ ਅਸਰਾ ਉਸ ਟਿੱਬੇ ਦੇ ਉੱਤੇ, ਕੋਈ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ, ਅਸੀਂ ਇੱਥੇ ਹੈ ਆ, ਜੇ ਉਸ ਨੂੰ ਕੋਈ ਕਹਿ ਦਿੰਦਾ ਵੀ ਤੂੰ ਘਬਰਾ ਨਾ, ਅਸੀਂ ਤੈਨੂੰ ਸਹਾਰਾ ਦਿਆਂਗੇ, ਉਹ ਕਦੀ ਇਸ ਤਰ੍ਹਾਂ ਦੀ ਆਵਾਜ਼ ਨਹੀਂ ਸੀ ਕੱਢਦਾ। ਆਵਾਜ਼ ਕਿਉਂ ਨਿਕਲੀ? ਦੂਸਰਾ ਪਾਸਾ ਖਾਲੀ ਦਿਸਿਆ। ਇਸ ਲਈ ਇਹ ਅਰਦਾਸ ਹੋਏਗੀ ਤਾਂ, ਗੁਰੂ ਨੇ ਤਾਂ ਵਾਰ ਵਾਰ ਕਿਹਾ ਸੰਸਾਰ ਰੇਤ ਦਾ ਘਰ ਹੈ, ਤਾਂ ਕਿਹਾ ਇਹ ਬਿਜਲੀ ਦੀ ਚਮਕ ਹੈ ਸਿਰਫ, ਇਹ ਸੁੱਕੇ ਘਾਹ ਦੀ ਅੱਗ ਹੈ। ਕੱਤਕ ਕੂੰਜਾਂ ਚੇਤ ਡੋਂ ਸਾਵਣ ਬਿਜਲੀਆਂ, ਇਹ ਸੰਸਾਰ ਇੱਕ ਧੂਏ ਦਾ ਪਹਾੜ ਹੈ, ਗੁਰੂ ਅਰਜਨ ਦੇਵ ਜੀ ਨੇ ਕਿਹਾ। ਇਹ ਪਾਣੀ ਦਾ ਬੁਲਬਲਾ ਹੈ, ਇਹ ਸਭ ਕੁਝ ਮਿਟ ਜਾਣ ਵਾਲਾ, ਇਹ ਸਾਰਾ ਕੁਝ ਖਤਮ ਹੋ ਜਾਣ ਵਾਲਾ। ਤੇ ਉਦੋਂ ਸਮਝ ਨਹੀਂ ਆਉਂਦੀ ਸਿੱਖ ਨੂੰ ਵੀ ਸਤਿਗੁਰੂ ਕਹਿਣਾ ਕੀ ਚਾਹੁੰਦੇ ਨੇ। ਨਾਲ ਨਾਲ ਇਹ ਵੀ ਕਹਿੰਦੇ ਨੇ ਵੀ ਤੂੰ ਅਮੀਰ ਵੀ ਹੋ ਜਾ, ਕੋਈ ਗੱਲ ਨੀ, ਕੰਮ ਕਰਿਆ ਕਰ, ਤੇਰੇ ਕੋਲ ਵਧੀਆ ਖਾਣ ਵਾਸਤੇ ਪਦਾਰਥ ਵੀ ਚਾਹੀਦੇ ਨੇ, ਕੱਪੜੇ ਵੀ ਚਾਹੀਦੇ ਨੇ, ਮਕਾਨ ਵੀ ਚਾਹੀਦਾ, ਫਿਰ ਇਹ ਕਿਉਂ ਕਹਿ ਰਹੇ ਹੋ ਵਾਰ ਵਾਰ ਵੀ ਸਾਰਾ ਕੁਝ ਮਿਟ ਜਾਣਾ, ਨਾਸ ਹੋ ਜਾਣਾ, ਕੁਝ ਨਹੀਂ ਰਹਿਣਾ ਇੱਥੇ, ਇਹ ਕਿਉਂ ਤੁਸੀਂ ਵਾਰ ਵਾਰ ਕਹਿੰਦੇ ਹੋ? ਕਿਉਂਕਿ ਗੁਰੂ ਨੂੰ ਪਤਾ ਵੀ ਬੰਦਾ ਅਰਦਾਸ ਹੀ ਤਾਂ ਕਰਦਾ ਜੇ ਉਹਨੂੰ ਦਿਸ ਪੈ ਵੀ ਕੁਝ ਨਹੀਂ ਰਹਿਣਾ, ਨਹੀਂ ਤੇ ਅਰਦਾਸ ਨਹੀਂ ਕਰੇਗਾ, ਆਵਾਜ਼ ਆਏਗੀ ਤਾਂ ਰੱਬ ਤੱਕ। ਇਸ ਲਈ ਇਸ ਦ੍ਰਿਸ਼ਟਮਾਨ ਜਗਤ ਨੂੰ ਮੌਤ ਦੇ ਨਾਲ ਵਾਰ ਵਾਰ ਜੋੜਿਆ ਗਿਆ, ਜੋ ਠੀਕ ਸੀ। ਇਸ ਲਈ ਤੁਸੀਂ ਜਿੰਨੇ ਵੀ ਗੁਰਮੁਖ ਪਿਆਰੇ ਬਾਣੀ ਪੜ੍ਹਨ ਵਾਲੇ ਵੀ ਬੈਠੇ ਹੋ, ਤੁਸੀਂ ਸਹਿਜ ਪਾਠ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਕਰੀਬਨ 10 ਵਿਚੋਂ 7% ਜਿਹੜਾ ਹਿੱਸਾ ਉਹ ਮੌਤ ਦੇ ਸ਼ਬਦਾਂ ਨਾਲ ਭਰਿਆ ਹੋਇਆ ਹੈ, ਜਿਹਦੇ ਵਿਚ ਇਹ ਕਿਹਾ ਜਾਏਗਾ ਤੇਰੇ ਤੋਂ ਵੱਡੇ ਕਿੱਥੇ ਚਲੇ ਗਏ, ਜਿਨ੍ਹਾਂ ਨੇ ਇੰਨਾ ਧਨ ਕਮਾਇਆ ਉਹ ਕਿੱਧਰ ਚਲੇ ਗਏ, ਮੈਨੂੰ ਦਿਖਾਓ ਕਿੱਥੇ ਨੇ, ਉਹਦਾ ਕੀ ਕਾਰਨ ਹੈ? ਇਹਨੂੰ ਇਹ ਜਗਤ ਸੜਦਾ ਬਲਦਾ ਦਿਸੇ, ਨਾਸ਼ਮਾਨ ਦਿਸੇ, ਤੇ ਜਦੋਂ ਸਭ ਕੁਝ ਦੇ ਵਿਚੋਂ ਕੁਝ ਨਾ ਰਹਿੰਦਾ ਦਿਸੇ, ਉਦੋਂ ਫਿਰ ਇਹ ਕਹੇਗਾ ਵੀ ਮੈਨੂੰ ਰੱਖ ਲਓ, ਮੈਨੂੰ ਬਚਾ ਲਓ, ਇੱਥੇ ਤੇ ਆਪਣਾ ਹੈ ਹੀ ਕੋਈ ਨਹੀਂ ਹੈ। ਫਿਰ ਉਹ ਕਿਸੇ ਦੇਸ਼ ਨੂੰ, ਆਪਣੇ ਦੇਸ਼ ਨੂੰ ਲੱਭੇਗਾ। ਅਜੇ ਤਾਂ ਵਿਦੇਸ਼ ਵਿਚ ਮਨੁੱਖ ਜਿਹੜਾ ਉਹਨੂੰ ਦੇਸ਼ ਸਮਝ ਰਿਹਾ ਹੈ, ਆ ਸਾਰਾ ਵਿਦੇਸ਼ ਹੀ ਹੈ, ਭਾਵੇਂ ਕੋਈ ਦੇਸ਼ ਵਿਚ ਹੈ ਭਾਵੇਂ ਵਿਦੇਸ਼ ਵਿਚ ਹੈ। ਫਿਰ ਐਸੇ ਲੋਕ ਪੁਕਾਰ ਕਰ ਸਕਣਗੇ, ਫਿਰ ਉਹ ਕੂਕ ਸਕਣਗੇ, ਉਹਨਾਂ ਨੂੰ ਕਿਹਾ ਕਬੀਰ ਸਾਹਿਬ ਨੇ ਹੁਣ ਗੱਲ ਬਣੀ ਏ, ਬੋਲਦੇ ਤਾਂ ਬੜੇ ਚਿਰ ਦੇ ਰਹੇ ਸੀ, ਹੁਣ ਕੂਕ ਦਿੱਤੀ ਏ, ਕਿਉਂ? ਸਾਰਾ ਕੁਝ ਸੜਦਾ ਹੋਇਆ ਨਜ਼ਰ ਆ ਗਿਆ। ਕਬੀਰ ਜੀ ਨੂੰ ਦੱਸਿਆ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ, ਸਰੀਰ ਸੜਦਾ ਹੋਇਆ ਦਿਸਿਆ। ਹੋਰ ਬਹੁਤ ਸਾਰੇ ਸ਼ਬਦ ਉਨ੍ਹਾਂ ਨੇ ਕਹੇ ਜਿਹਦੇ ਵਿਚ ਇਹ ਜਗਤ ਦਾ ਨਕਸ਼ਾ ਖਿੱਚਿਆ ਗਿਆ, ਜਿਹੜਾ ਨਾਸ਼ਮਾਨ ਹੈ, ਮਿਟ ਜਾਣ ਵਾਲਾ, ਖਤਮ ਹੋ ਜਾਣ ਵਾਲਾ, ਤਾਂ ਕਿ ਬੰਦੇ ਨੂੰ ਧਰਮ ਦੀ ਪੁਕਾਰ ਕਰਨ ਦੀ ਜਾਚ ਆਵੇ। ਧਰਮ ਕੀ ਹੁੰਦਾ ਹੈ? ਇਹ ਕੋਈ ਫਿਲਮਾਂਕਨ ਨਹੀਂ, ਕੋਈ ਇਹ ਨਾਟਕ ਨਹੀਂ ਖੇਡਿਆ ਜਾ ਰਿਹਾ, ਕੋਈ ਮਗਰਮੱਛ ਦੇ ਹੰਝੂਆਂ ਵਾਲੀ ਕਹਾਣੀ ਨਹੀਂ। ਉਦੋਂ ਕੂਕ ਪੁਕਾਰ ਸ਼ੁਰੂ ਹੋਈ ਤੇ ਕਬੀਰ ਜੀ ਕਹਿੰਦੇ ਨੇ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਨੀਂਦ ਕਿੱਥੋਂ ਆਵੇ? ਨੀਂਦ ਤੇ ਤਾਂ ਆਉਣੀ ਸੀ ਨਾ ਜੇ ਬੇਪਰਵਾਹ। ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ, ਕਬੂ ਕੇ ਸੁਣੈ ਪੁਕਾਰ। ਜਦੋਂ ਮਨੁੱਖ ਵਿਚਕਾਰਲੀ ਅਵਸਥਾ ਵਿਚ ਫਸ ਗਿਆ, ਉਥੋਂ ਅਰਦਾਸ ਸ਼ੁਰੂ ਹੋਏਗੀ, ਜਿੱਥੇ ਜਾ ਕੇ ਸਤਿਗੁਰਾਂ ਨੇ ਕਿਹਾ, ਹੇ ਵਾਹਿਗੁਰੂ ਹੁਣ ਕਿੱਧਰ ਜਾਵਾਂ? ਲੋਕ ਵੀ ਭਗਤ ਕਹਿਣ ਲੱਗ ਪਏ ਨੇ ਤੇ ਮਨ ਟਿਕਦਾ ਕੋਈ ਨਹੀਂ। ਫਿਰ ਇਹ ਆਵਾਜ਼ ਜਾਏਗੀ ਉਹਦੇ ਤੱਕ, ਜੇ ਇਸ ਅਵਸਥਾ ਦੇ ਵਿਚ ਪਛਤਾਵਾ ਸ਼ੁਰੂ ਹੋ ਗਿਆ ਸਾਰਾ ਕਮਾਇਆ ਹੋਇਆ ਕੀਤਾ ਹੋਇਆ ਨਸ਼ਟ ਹੋ ਜਾਏਗਾ। ਧਰਮ ਗਈ ਬਹੋੜ, ਬਹੋੜ ਦਾ ਅਰਥ ਹੈ ਵਾਪਸ ਲਿਆਉਣਾ। ਹੇ ਵਾਹਿਗੁਰੂ, ਤੂੰ ਲੋਕਾਂ ਦੇ ਗਏ ਹੋਏ ਜੀਵਨ ਨੂੰ ਵਾਪਸ ਲਿਆਉਣ ਵਾਲਾ ਹੈ। ਬੰਦੀ ਛੋੜ, ਜਿਹੜਾ ਮਨੁੱਖ ਮਨ ਦੀ ਕੈਦ ਵਿਚ ਪਿਆ ਹੁੰਦਾ, ਤੂੰ ਉਹਨੂੰ ਕੱਟਣ ਵਾਲਾ ਹੈ, ਉਸ ਨੂੰ ਤੋੜਨ ਵਾਲਾ ਹੈ। ਤੇਰੇ ਵਿਚ ਇਹ ਸ਼ਕਤੀ ਹੈ। ਨਿਰੰਕਾਰ ਦੁਖਦਾਰੀ, ਤੇ ਮੈਂ ਪਿਆਸ ਦੀ ਗੱਲ ਕਰ ਰਿਹਾ ਸੀ। ਬੰਦਾ ਪੁਕਾਰੇਗਾ, ਉਸ ਗੱਲ ਨੂੰ ਕਹਿ ਦਿਆਂ ਜਿਹੜੀ ਵਿਸਰ ਗਈ ਹੈ। ਭਾਈ ਰੂਪਾ ਤੇ ਭਾਈ ਸਾਧੂ ਦੋਵੇਂ ਪਿਓ ਪੁੱਤ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ। ਦੋਵਾਂ ਦਾ ਕਾਰੋਬਾਰ ਕੀ ਹੈ? ਜੰਗਲ ਵਿਚੋਂ ਲੱਕੜਾਂ ਕੱਟ ਕੇ ਬਾਜ਼ਾਰ ਵਿਚ ਵੇਚਣੀਆਂ। ਜੇਠ ਦੇ ਦਿਨ ਸਵੇਰੇ ਪਾਣੀ ਦਾ ਘੜਾ ਚੁੱਕਿਆ ਰੂਪੇ ਨੇ, ਸਾਧੂ ਨੇ ਆਰੀ ਪਕੜੀ, ਕੁਹਾੜਾ ਚੁੱਕ ਲਿਆ, ਨਾਲ ਖਾਣ ਵਾਸਤੇ ਦੋ ਚਾਰ ਸੁੱਕੇ ਪ੍ਰਸ਼ਾਦੇ ਸਮਾਨ ਲੈ ਲਿਆ, ਨਾਲ ਇੱਕ ਬੜਾ ਸੋਹਣਾ ਪਾਣੀ ਭਰ ਕੇ ਘੜਾ ਚੁੱਕ ਲਿਆ। ਦੋਵੇਂ ਜਣੇ ਤੁਰ ਪਏ, ਜੰਗਲ ਵਿਚ ਚਲੇ ਗਏ। ਵਿਚਕਾਰ ਜਾ ਕੇ ਇੱਕ ਥਾਂ ਵੇਖੀ ਜਿੱਥੇ ਇੱਕ ਬੜਾ ਸੰਘਣਾ ਰੁੱਖ ਸੀ, ਉਹਦੀ ਛਾਂ ਦੇ ਥੱਲੇ ਘੜਾ ਰੱਖ ਦਿੱਤਾ ਰੂਪੇ ਨੇ। ਦੋਵੇਂ ਪਿਓ ਪੁੱਤ ਲੱਗ ਪਏ ਲੱਕੜਾਂ ਕੱਟਣ, ਬੜੀ ਮਿਹਨਤ ਕੀਤੀ। ਜੇਠ ਦੇ ਦਿਨ ਲੋ ਚੱਲ ਗਈ, ਹਵਾ ਬੜੀ ਤੇਜ਼ ਚੱਲੀ, ਉਹਦੇ ਨਾਲ ਮੂੰਹ ਸੁੱਕਣ ਲੱਗ ਪਿਆ, ਪਿਆਸ ਲੱਗ ਗਈ। ਸਾਧੂ ਨੇ ਕਿਹਾ, ਰੁਪਿਆ ਪਾਣੀ ਪੀ ਲਈਏ, ਦੁਪਹਿਰ ਹੋ ਗਈ ਹੈ। ਦੋਵੇਂ ਜਣੇ ਆਰਾਮ ਕਰਨ ਵਾਸਤੇ ਉਸ ਘੜੇ ਦੇ ਕੋਲ ਆ ਗਏ। ਬੇਨਤੀ ਕਰਨ ਲੱਗਾ, ਅਰਦਾਸ ਕਦੋਂ ਸੁਣੀ ਜਾਂਦੀ ਹੈ? ਅਰਦਾਸ ਹੈ ਕੀ? ਧਰਮ ਕਿਹਨੂੰ ਕਹਿੰਦੇ ਨੇ? ਦੋਵੇਂ ਜਾ ਕੇ ਘੜੇ ਦੇ ਕੋਲ ਬੈਠ ਗਏ। ਰੂਪੇ ਨੇ ਉਹਦਾ ਭਾਂਡਾ ਉਤੋਂ ਲਾਇਆ, ਘੜੇ ਨੂੰ ਹੱਥ ਲਾਇਆ, ਬਾਹਰਲੇ ਪਾਸਿਓਂ ਕੋਰਾ ਘੜਾ ਸੀ, ਉਹਦਾ ਪਾਣੀ ਇੰਨਾ ਠੰਡਾ ਸੀ ਜਿਵੇਂ ਅੱਜ ਕੱਲ ਕਿਤੇ ਫਰਿੱਜ ਵਿਚ ਰੱਖਿਆ ਹੋਇਆ ਪਾਣੀ, ਇਹਦੇ ਤੋਂ ਵੀ ਵਧੀਆ। ਰੂਪੇ ਨੇ ਜਿਸ ਵਕਤ ਉਹਨੂੰ ਹੱਥ ਲਾਇਆ, ਤੇ ਕਿਉਂਕਿ ਗੁਰੂ ਕੇ ਸਿੱਖ ਸਨ, ਜਦੋਂ ਠੰਡਾ ਪਾਣੀ ਲੱਗਾ ਨਾ, ਉਧਰੋਂ ਪਿਆਸ ਬੜੀ ਲੱਗੀ ਸੀ, ਤੇ ਜਦੋਂ ਪਿਆਸ ਲੱਗੀ ਹੋਵੇ ਉਦੋਂ ਪਾਣੀ ਦੀ ਕੀਮਤ ਬੜੀ ਪੈਂਦੀ ਹੈ, ਮਨੁੱਖ ਨੂੰ ਪਤਾ ਲੱਗਦਾ ਪਾਣੀ ਕੀ ਹੁੰਦਾ ਹੈ। ਹੁਣ ਪਾਣੀ ਸਾਹਮਣੇ ਦੇਖ ਰਹੇ ਸਨ, ਕੀਮਤ ਪਈ ਹੋਈ ਸੀ। ਰੂਪੇ ਨੇ ਜਦੋਂ ਹੱਥ ਲਾਇਆ ਨਾ, ਇਕਦਮ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਆ ਗਈ, ਮਨ ਵਿਚ ਇਕ ਗੱਲ ਆਈ, ਪਾਣੀ ਬਹੁਤ ਠੰਡਾ ਤੇ ਸਵਾਦ ਲੱਗਦਾ, ਕਿਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੀਂਦੇ ਨਾ ਇਹਨੂੰ ਪਹਿਲਾਂ, ਤੇ ਬਾਅਦ ਵਿਚ ਅਸੀਂ ਪੀਂਦੇ ਬੜਾ ਆਨੰਦ ਸੀ। ਮੂੰਹੋਂ ਨਹੀਂ ਬੋਲਿਆ, ਇਹ ਭਾਵ ਵਿਚ ਗੂੰਜ ਗਏ ਸ਼ਬਦ। ਕਈ ਥਾਵਾਂ ਨੇ ਚਾਰ ਤਰ੍ਹਾਂ ਦੀ ਬਾਣੀ, ਸਾਡੇ ਜੀਵਨ ਦੀਆਂ ਕਈ ਧਾਰਾਵਾਂ ਨੇ, ਭਾਵ ਧਾਰਾ, ਵਿਚਾਰ ਧਾਰਾ, ਸਰੀਰ ਧਾਰਾ। ਕਿਸੇ ਡੂੰਘੇ ਥਾਂ ਵਿਚ ਲਫ਼ਜ਼ ਗੂੰਜ ਗਏ, ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਆ ਗਈ, ਤੇ ਪੱਕੀ ਨਿਸ਼ਾਨੀ ਹੈ ਵੀ ਸਿੱਖ ਹੋਵੇ ਨਾ ਗੁਰੂ ਦੇ ਪਿਆਰ ਵਾਲਾ, ਉਹ ਕਿਤੇ ਬਾਜ਼ਾਰ ਵਿਚ ਵੀ ਕੋਈ ਚੰਗੀ ਚੀਜ਼ ਵੇਖੇਗਾ ਜਾਂ ਕਿਤੇ ਖਾਣ ਵਾਲੀ ਵਧੀਆ ਚੀਜ਼ ਵੇਖੇਗਾ। ਇਹ ਪੱਕੀ ਗੱਲ ਹੈ, ਜਿਹਦੇ ਨਾਲ ਪਿਆਰ ਹੋਵੇਗਾ ਉਹਦੀ ਯਾਦ ਉਸੇ ਵੇਲੇ ਆ ਜਾਏਗੀ। ਇਹ ਕਦੀ ਉਹਨੂੰ ਮਿਲੇ, ਇਹ ਕੁਦਰਤੀ ਤੌਰ ਤੇ ਹੋਏਗਾ। ਇਹ ਨਹੀਂ ਵੀ ਸਿੱਖ ਆਪਣੇ ਵਾਸਤੇ ਦੋ ਢਾਈ ਚਾਰ ਪੰਜ ਹਜ਼ਾਰ ਦਾ ਸੂਟ ਲੈ ਕੇ ਖਰੀਦ ਕੇ ਪਾ ਲਏਗਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਫਿਰ ਕਹੇਗਾ ਵੀ ਦੋ ਢਾਈ ਸੌ ਵਾਲਾ ਕੋਈ ਰੁਮਾਲਾ ਹੈ ਤੇਰੇ ਕੋਲ, ਸੁੱਖਿਆ ਹੋਇਆ ਸੀ ਲਿਆ ਕੱਢ। ਔਰ ਇਹ ਜ਼ਰੂਰੀ ਨਹੀਂ ਵੀ ਅਸੀਂ ਰੁਮਾਲੇ ਹੀ ਗੁਰੂ ਨੂੰ ਦੇਣੇ ਨੇ, ਇਹ ਵੀ ਖਿਆਲ ਰੱਖਣਾ ਚਾਹੀਦਾ। ਗੁਰੂ ਦੇ ਅੱਗੇ ਹੋਰ ਵੀ ਬੜੀਆਂ ਕੀਮਤੀ ਚੀਜ਼ਾਂ ਰੱਖੀਆਂ ਜਾ ਸਕਦੀਆਂ। ਜਿਵੇਂ ਅਸੀਂ ਕਰਨੇ ਆ ਵੀ ਇੱਕ ਹੀ ਚੀਜ਼ ਨੂੰ, ਕਿਉਂਕਿ ਇਹ ਸਾਡੀ ਕੌਮ ਦਾ ਵੈਸੇ ਦੁਖਾਂਤ ਵੀ ਹੈ ਵੀ ਜਿਹੜੇ ਪਾਸੇ ਇੱਕ ਜਣਾ ਤੁਰਿਆ ਪਿੱਛੇ ਲਾਈਨ ਖੜੀ ਕਰਦੇ ਨੇ। ਇਹ ਪਿਆਰ ਹੈ ਸਿੱਖ ਦਾ, ਤੇ ਰੂਪੇ ਦਾ ਜਦੋਂ ਹੱਥ ਲੱਗਾ ਪਾਣੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਆ ਗਈ। ਜਦੋਂ ਮਨ ਵਿਚੋਂ ਅਜੇ ਖਿਆਲ ਨਿਕਲੇ ਸਨ, ਅਜੇ ਭਾਈ ਸਾਧੂ ਦੇ ਨਾਲ ਸਾਂਝੇ ਕਰਨੇ ਹੀ ਸਨ, ਉਹਦੇ ਤੱਕ ਤੇ ਗੱਲ ਕਰਨੀ ਸੀ ਮੂੰਹ ਵਿਚੋਂ ਕੱਢ ਕੇ, ਪਰ ਸਿੱਖ ਦਾ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੁੰਦਾ ਹੈ। ਜਦੋਂ ਹਿਰਦੇ ਵਿਚ ਆਵਾਜ਼ ਆਈ, ਤੇ ਉਧਰ ਦੂਸਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇਹ ਗੱਲ ਖੜਕ ਗਈ, ਉਧਰ ਆਵਾਜ਼ ਚਲੀ ਗਈ, ਅੰਦਰੇ ਡੂੰਘੇ ਦਿਲੋਂ ਪੁਕਾਰ ਗਈ, ਆਵਾਜ਼ ਗਈ। ਇਹਨੂੰ ਅਰਦਾਸ ਕਹਿੰਦੇ। ਇਹ ਆਪ ਜੀ ਨੂੰ ਪਤਾ ਹੋਣਾ ਵੀ ਕਦੀ ਕਦੀ ਇਸ ਤਰ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਨੇ ਸਾਡੇ ਜੀਵਨ ਵਿਚ, ਜਿਹੜੀਆਂ ਬੋਲੀਆਂ ਨਹੀਂ ਸਨ ਗਈਆਂ, ਵੈਸੇ ਇੱਕਦਮ ਆ ਗਈਆਂ। ਆਵਾਜ਼ ਗਈ ਉਧਰ, ਰੂਪੇ ਨੇ ਕਿਹਾ ਕਿ ਇਹ ਪਾਣੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਪੀਣ, ਤੇ ਭਾਈ ਸਾਧੂ ਵੀ ਸਿਦਕ ਵਾਲੇ ਸਨ। ਇਧਰ ਗੱਲਬਾਤ ਸ਼ੁਰੂ ਹੋ ਗਈ ਕਿਵੇਂ ਕਰੀਏ, ਤੇ ਦੂਸਰੇ ਪਾਸੇ ਜੇਠ ਦੇ ਦਿਨਾਂ ਵਿਚ ਗੁਰੂ ਹਰਗੋਬਿੰਦ ਸਾਹਿਬ ਉਸ ਥਾਂ ਤੋਂ ਬੜੀ ਦੂਰ, ਕਿਤੇ 20 ਮੀਲ ਦੀ ਦੂਰੀ ਤੇ ਇਕ ਕੱਚੇ ਮਕਾਨ ਵਿਚ, ਉਹਦੇ ਵਿਚ ਰੇਤ ਵਿਛਾਈ ਹੋਈ ਏ ਤੇ ਰੇਤ ਠੰਡੀ ਕੀਤੀ ਹੋਈ ਭਾਈ ਬਿਧੀ ਚੰਦ ਹੋਰਾਂ ਨੇ, ਉਹਦੇ ਵਿਚ ਮੰਜਾ ਡਾਇਆ ਤੇ ਬੜਾ ਠੰਡ ਅੰਦਰ ਠੰਡਾ ਅਸਥਾਨ, ਭਾਈ ਸਾਹਿਬ ਹੋਰੀ ਸਤਿਗੁਰਾਂ ਨੂੰ ਪੱਖਾ ਚੱਲ ਰਹੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਰਾਮ ਪੈ ਕਰਦੇ ਨੇ। ਦੁਪਹਿਰ ਲੱਗੀ ਹੋਈ ਏ, ਉਸ ਦੁਪਹਿਰ ਦੇ ਵਿਚ ਇਕਦਮ ਗੁਰੂ ਹਰਗੋਬਿੰਦ ਸਾਹਿਬ ਮੰਜੇ ਤੇ ਉੱਠ ਕੇ ਬੈਠ ਗਏ। ਭਾਈ ਬਿਧੀ ਚੰਦ ਕਹਿੰਦੇ, ਮਹਾਰਾਜ ਦੱਸੋ ਕੀ ਹੁਕਮ ਏ, ਕਿਰਪਾ ਕਰੋ, ਕੀ ਚਾਹੀਦਾ, ਜਲ ਲੈ ਕੇ ਆਵਾਂ। ਕਹਿਣ ਲੱਗੇ, ਬਿਧੀ ਚੰਦ, ਪੀਣਾ ਤੇ ਪਾਣੀ ਏ ਪਰ ਇਥੋਂ ਨਹੀਂ ਪੀਣਾ, ਬੜੀ ਦੂਰ ਜਾ ਕੇ ਪੀਣਾ। ਨਹੀਂ ਮਹਾਰਾਜ, ਮੈਂ ਲੈ ਕੇ ਆਉਣਾ। ਕਹਿਣ ਲੱਗੇ, ਪਾਣੀ ਨਹੀਂ, ਘੋੜਾ ਲੈ ਕੇ ਆਓ ਜਲਦੀ। ਉਸੇ ਵੇਲੇ ਹੁਕਮ ਦੀ ਤਾਮੀਲ ਹੋਈ, ਘੋੜਾ ਆ ਗਿਆ ਤਿਆਰ ਬਰ ਤਿਆਰ। ਇਕ ਪਲ ਵਿਚ ਗੁਰੂ ਹਰਗੋਬਿੰਦ ਸਾਹਿਬ ਅਸਵਾਰ ਹੋ ਗਏ, ਸਿੱਖਾਂ ਨੂੰ ਉਡੀਕਿਆ ਨਹੀਂ, ਤੇਜ ਘੋੜਾ ਕਰ ਲਿਆ। ਕਿਉਂ? ਪਤਾ ਸੀ ਸਿੱਖ ਕੰਮ ਕਰ ਕਰਕੇ ਪਿਆਸ ਦੇ ਨਾਲ ਵਿਆਕੁਲ ਨੇ, ਔਰ ਉਨ੍ਹਾਂ ਨੇ ਇਹ ਗੱਲ ਪੱਕੀ ਕਰ ਲਈ ਵੀ ਜੇ ਗੁਰੂ ਪਹਿਲਾਂ ਪੀਣਗੇ ਤੇ ਪਾਣੀ ਬਾਅਦ ਵਿਚ ਹੀ ਪੀਣਾ ਹੈ, ਤੇ ਮੈਨੂੰ ਬਹੁਤ ਜਲਦੀ ਪਹੁੰਚਣਾ ਚਾਹੀਦਾ। ਬੜੀ ਤੇਜ਼ੀ ਨਾਲ ਉਹ ਘੋੜਾ ਦੌੜਾ ਕੇ ਸਤਿਗੁਰੂ ਜਾ ਰਹੇ ਨੇ, ਤੇ ਦੂਸਰੇ ਪਾਸੇ ਭਾਈ ਰੂਪਾ ਤੇ ਸਾਧੂ ਉਸ ਪਾਣੀ ਦੇ ਕੋਲ ਬੈਠ ਕੇ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਪਿਆਰ ਵਿਚ ਜੁੜੇ ਬੈਠੇ ਨੇ। ਇਹਨੂੰ ਕਹਿੰਦੇ ਨੇ ਬੰਦਗੀ, ਇਹਨੂੰ ਕਹਿੰਦੇ ਨੇ ਗੁਰਸਿੱਖੀ। ਇਹ ਜਿਹੜੀਆਂ ਘਟਨਾਵਾਂ ਨੇ ਨਾ, ਸਾਨੂੰ ਗੁਰਸਿੱਖੀ ਦੀ ਜੁਗਤ ਦੱਸਣਗੀਆਂ, ਗੁਰਸਿੱਖੀ ਕੀ ਹੁੰਦੀ ਹੈ। ਸਿੱਖੀ ਕੇਵਲ ਯਤਨਾਂ ਨਾਲ ਨਹੀਂ ਪਾਈ ਜਾ ਸਕਦੀ, ਸਿੱਖੀ ਦੇ ਕੁਝ ਹੋਰ ਵੀ ਅਰਥ ਹਨ। ਉਹ ਕਿਸੇ ਹੋਰ ਥਾਂ ਤੋਂ ਮਿਲ ਸਕਦੀ ਹੈ, ਉਹ ਕੋਈ ਜੁਗਤ ਹੈ, ਉਹ ਕੋਈ ਇਸ ਤਰ੍ਹਾਂ ਦੀ ਅਵਸਥਾ ਹੈ ਜਿਹੜੀ ਸਾਡੇ ਵਿਚ ਉਤਰ ਜਾਏ, ਜਾਂ ਅਸੀਂ ਉਹਦੇ ਵਿਚ ਉਤਰ ਜਾਈਏ, ਅਸੀਂ ਉਹਦੇ ਨਾਲ ਇਕਮਿਕ ਹੋ ਜਾਈਏ। ਇਹ ਅਵਸਥਾ ਉਦੋਂ ਪ੍ਰਾਪਤ ਹੋਏਗੀ। ਗੁਰੂ ਹਰਗੋਬਿੰਦ ਸਾਹਿਬ ਨੇ ਆ ਕੇ ਦੂਰੋਂ ਆਵਾਜ਼ ਦਿੱਤੀ, ਰੂਪਿਆ ਪਾਣੀ ਲਿਆ। ਭਾਈ ਰੂਪੇ ਨੇ ਜਲਦੀ ਨਾਲ ਪਿਆਇਆ, ਗੁਰੂ ਹਰਗੋਬਿੰਦ ਸਾਹਿਬ ਨੇ ਛਕਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਸਿੱਖਾਂ ਨੂੰ ਉਹ ਜਲ ਪਿਆਇਆ, ਉਹ ਦਾਤ ਦਿੱਤੀ। ਇਹ ਹੈ ਅਰਦਾਸ ਤੇ ਬੇਨਤੀ ਕਰ ਰਿਹਾ ਸਾਂ ਕਿ ਜਿੰਨਾ ਚਿਰ ਮਨੁੱਖ ਕਿਸੇ ਗ੍ਰਿਫਤ ਵਿਚ ਨਹੀਂ ਆਉਂਦਾ ਉਨਾ ਚਿਰ ਅਰਦਾਸ ਨਹੀਂ ਕਰੇਗਾ। ਇਸ ਲਈ ਇਹਦੇ ਵਿਚੋਂ ਅਰਦਾਸ ਪੈਦਾ ਹੁੰਦੀ। ਇਸ ਅਵਸਥਾ ਵਿਚੋਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਹੇ ਵਾਹਿਗੁਰੂ ਕਰਮ ਨਾ ਜਾਣਾ, ਧਰਮ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਮੇਰੇ ਕੋਲ ਇਸ ਤਰ੍ਹਾਂ ਦੇ ਕਰਮ ਕਰਨ ਦੀ ਸ਼ਕਤੀ ਵੀ ਨਹੀਂ, ਨਾ ਮੈਂ ਕੋਈ ਧਰਮ ਕਮਾ ਰਿਹਾ, ਮੇਰੇ ਅੰਦਰ ਲੋਭ ਠਾਠਾ ਮਾਰਦਾ ਪਿਆ, ਮਾਇਆ ਦੀ ਖਿੱਚ ਬੜੀ ਏ, ਇਹ ਤੂੰ ਹੀ ਕਿਰਪਾ ਕਰਨੀ ਏ, ਸਫ਼ਰ ਅੱਗੇ ਤੈਅ ਹੋ ਜਾ ਤੇਰੇ ਵੱਲ। ਅਗਲੇ ਬਚਨ ਕਹਿਣ ਲੱਗੇ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ, ਇਹ ਤੁਹਾਡੀ ਵੀ ਪੈਜ ਹੈ, ਮੇਰੀ ਇਕੱਲੇ ਦੀ ਨਹੀਂ। ਜੇ ਮੈਂ ਨਾ ਤੁਰਿਆ, ਰਾਹ ਪੰਧ ਤੈਅ ਨਾ ਕੀਤਾ, ਤੇ ਲੋਕ ਨਾਲ ਤੁਹਾਨੂੰ ਵੀ ਕਹਿਣਗੇ। ਅੱਜ ਦੇ ਸ਼ਬਦ ਵਿਚ ਉਸ ਮੋੜ ਦੀ ਵਿਆਖਿਆ ਕੀਤੀ ਜਾ ਰਹੀ ਏ ਜਿਹਦੇ ਵਿਚ ਪ੍ਰਭੂ ਦਾ ਨਾਮ, ਪ੍ਰਭੂ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ, ਜਿਹਦੇ ਵਿਚ ਮਨੁੱਖ ਦੇ ਜੀਵਨ ਵਿਚ ਆਸ ਬੱਝ ਜਾਂਦੀ ਏ। ਇਸ ਲਈ ਧੰਨ ਗੁਰੂ ਅਮਰਦਾਸ ਇਸ ਸਹਿਮ ਦੀ ਅਵਸਥਾ ਵਿਚੋਂ ਨਿਕਲੇ ਹੋਏ ਜਗਿਆਸੂ ਦਾ ਵਰਣਨ ਕਰ ਰਹੇ ਨੇ, ਜਿਹਨੂੰ ਹੁਣ ਆਸ ਬੱਜ ਗਈ, ਉਹਦੀਆਂ ਅੱਖਾਂ ਵਿਚ ਚਮਕ ਆ ਗਈ, ਉਹਨੂੰ ਕੁਝ ਨਾ ਕੁਝ ਪ੍ਰਤੀਤੀ ਮਿਲ ਗਈ, ਕੋਈ ਨਾ ਕੋਈ ਗੁਰੂ ਵੱਲੋਂ ਦਾਤ ਮਿਲ ਗਈ, ਕੋਈ ਸਹਾਰਾ ਮਿਲਣਾ ਸ਼ੁਰੂ ਹੋ ਗਿਆ। ਇਹ ਉਹ ਅਵਸਥਾ ਹੈ ਜਿਹਨੂੰ ਹਜ਼ੂਰ ਅਮਰਦਾਸ ਕਹਿੰਦੇ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਆਗਮ ਦਾ ਅਰਥ ਹੈ ਆਗਮਨ, ਜਿਵੇਂ ਆਪਾਂ ਕਹਿੰਦੇ ਆਗਮਨ ਗੁਰਪੁਰਬ ਹੈ। ਮਨ ਵਿਚ ਬੜਾ ਚਾਹ ਹੈ, ਕੀ ਨਿਸ਼ਾਨੀ ਹੈ ਪ੍ਰਭੂ ਦੇ ਮਿਲਣ ਦੀ, ਕਿ ਅਸੀਂ ਉਹਦੇ ਨੇੜੇ ਜਾ ਰਹੇ ਹਾਂ। ਮਨ ਦੇ ਵਿਚ ਅਕਾਰਨ ਖੁਸ਼ੀ ਪੈਦਾ ਹੋ ਜਾਏ, ਇਹ ਸਭ ਤੋਂ ਪਹਿਲੀ ਨਿਸ਼ਾਨੀ, ਕੋਈ ਕਾਰਨ ਨਹੀਂ, ਜਿਵੇਂ ਬਿਨਾਂ ਕਾਰਨ ਤੋਂ ਖੁਸ਼ੀ, ਨਾ ਕੋਈ ਮਾਇਆ ਮਿਲੀ, ਨਾ ਕੋਈ ਮਕਾਨ ਮਿਲਿਆ, ਨਾ ਕੋਈ ਅਹੁਦਾ ਮਿਲਿਆ, ਨਾ ਕਿਸੇ ਨੇ ਸਤਿਕਾਰ ਕੀਤਾ, ਪਰ ਫਿਰ ਵੀ ਖੁਸ਼, ਅਸੀਂ ਉਹਦੇ ਤੋਂ ਬੜੀ ਦੂਰ ਹਾਂ, ਕੀ ਨਿਸ਼ਾਨੀ ਹੈ, ਹੈ ਸਾਰਾ ਕੁਝ ਫਿਰ ਵੀ ਰੋਈ ਜਾ ਰਹੇ ਹਾਂ, ਇਹ ਨਿਸ਼ਾਨੀ, ਅਸੀਂ ਉਹਦੇ ਤੋਂ ਬੜੀ ਦੂਰ ਹਾਂ। ਹੈ ਵੀ ਸਾਰਾ ਕੁਝ, ਬਹੁਤ ਕੁਝ ਹੈ, ਮਨ ਫਿਰ ਵੀ ਰੋਈ ਜਾ ਰਿਹਾ ਹੈ, ਫਿਰ ਵੀ ਕਲਪੀ ਜਾ ਰਿਹਾ ਕੀ ਬਣੇਗਾ, ਬੱਚੇ ਕੀ ਕਰਨਗੇ, ਦਿਨ ਰਾਤ ਰੋਂਦਿਆਂ ਲੰਘ ਰਹੀ ਹੈ। ਇਹਨੂੰ ਕਹਿੰਦੇ ਨੇ ਬੰਦਾ ਰੱਬ ਤੋਂ ਬੜੀ ਦੂਰ ਹੈ। ਜਿਹੜਾ ਮਨੁੱਖ ਬੇਪਰਵਾਹ ਹੈ, ਖੁਸ਼ ਰਹਿੰਦਾ ਹੈ, ਉਹ ਫਿਰ ਵੀ ਥੋੜਾ ਜਿਹਾ ਖੁਦਾ ਦੇ ਨੇੜੇ ਹੈ। ਸਭ ਤੋਂ ਪਹਿਲੀ ਨਿਸ਼ਾਨੀ ਉਹਦੇ ਨੇੜੇ ਆਉਣ ਦੀ ਕੀ ਹੈ? ਕਹਿਣ ਲੱਗੇ ਮਨ ਚਾਓ ਭਇਆ, ਬਿਨਾਂ ਕਾਰਨ ਤੋਂ ਚਾਓ, ਕੁਝ ਮਿਲਿਆ ਨਹੀਂ, ਔਰ ਜਿਹੜਾ ਚਾਓ ਕੁਝ ਮਿਲਣ ਨਾਲ ਹੁੰਦਾ ਹੈ ਉਹਦੇ ਖੁਸਣ ਨਾਲ ਖਤਮ ਹੋ ਜਾਂਦਾ ਹੈ। ਬੱਚੇ ਵਾਲਾ ਚਾਓ ਉਹ ਕੁਝ ਵੀ ਨਹੀਂ ਬਣਿਆ ਹੁੰਦਾ, ਉਹਦੇ ਕੋਲ ਕੁਝ ਨਹੀਂ ਹੁੰਦਾ, ਫਿਰ ਵੀ ਖੁਸ਼, ਫਿਰ ਵੀ ਉਹ ਖੇਡਦਾ ਹੈ, ਫਿਰ ਵੀ ਉਹ ਇੱਕ ਤਰ੍ਹਾਂ ਦੀ ਖੁਸ਼ੀ ਵਿੱਚ ਜਿਉਂਦਾ। ਮਿਲਿਆ ਤਾਂ ਕੁਝ ਵੀ ਨਹੀਂ, ਅਜੇ ਪਤਾ ਨਹੀਂ ਮੈਂ ਕੀ ਬਣਿਆ ਹਾਂ, ਕੌਣ ਹਾਂ, ਕੋਈ ਹੰਕਾਰ ਨਹੀਂ, ਪਰ ਫਿਰ ਵੀ ਖੁਸ਼ ਹੈ। ਇਸ ਲਈ ਉਹ ਅਵਸਥਾ ਹੈ ਬ੍ਰਹਮ ਗਿਆਨੀ ਦੀ। ਜਦੋਂ ਬੱਚਾ ਛੋਟੇ ਹੁੰਦੇ ਬਿਲਕੁਲ ਦੁੱਧ ਪੀਂਦਾ ਬੱਚਾ, ਕਈ ਵਾਰੀ ਇਕੱਲਾ ਬਹੁਤ ਖੁਸ਼ ਹੋ ਜਾਂਦਾ ਹੈ, ਆਪਣੇ ਆਪ ਹੱਸਦਾ ਬਿਨਾਂ ਕਾਰਨ ਤੋਂ, ਇਕੱਲਾ ਹੀ ਹੱਸ ਰਿਹਾ ਹੁੰਦਾ ਹੈ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਹੈ ਕਿ ਇਹਦਾ ਹੁਣ ਜਿਹੜਾ ਜੋੜ ਅੰਦਰੋਂ ਵਾਹਿਗੁਰੂ ਦੇ ਬਿਲਕੁਲ ਨੇੜੇ ਹੈ, ਤਾਂ ਇਹਨਾਂ ਖੁਸ਼ ਹੈ ਬਿਨਾਂ ਕਾਰਨ ਤੋਂ। ਹੋਰ ਤਾਂ ਕੋਈ ਉਹਨੂੰ ਮਿਲਿਆ ਹੀ ਕੁਝ ਨਹੀਂ ਜਿਹਦੇ ਕਰਕੇ ਖੁਸ਼ ਹੋ ਜਾਏ। ਇਸ ਲਈ ਸਭ ਤੋਂ ਪਹਿਲੀ ਨਿਸ਼ਾਨੀ ਮਨ ਦੇ ਵਿੱਚ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਇਹ ਉਹਦੇ ਨੇੜੇ ਜਾਣ ਦੀ ਨਿਸ਼ਾਨੀ ਹੈ। ਮਨ ਚਾਓ ਭਇਆ ਦੂਸਰੀ ਨਿਸ਼ਾਨੀ, ਪ੍ਰਭ ਆਗਮ ਸੁਣਿਆ, ਵਾਹਿਗੁਰੂ ਦੇ ਆਉਣ ਦੀ, ਉਹਦੇ ਪੈਰਾਂ ਦੀ ਆਵਾਜ਼ ਆਈ, ਉਹ ਕਿਹਦੇ ਆ ਰਿਹਾ ਸੀ, ਇਹ ਅੱਗੇ ਜਾ ਕੇ ਦੱਸਣਗੇ ਉਹਦੇ ਚਰਨਾਂ ਦੀ ਕੀ ਆਵਾਜ਼। ਹਰ ਮੰਗਲ ਗਾਓ ਸਖੀ, ਸਖੀ ਦਾ ਅਰਥ ਹੈ ਸਰੀਰ ਦੀਆਂ ਇੰਦਰੀਆਂ। ਸਰੀਰ ਆਪਣੀਆਂ ਇੰਦਰੀਆਂ ਨੂੰ ਕਹਿੰਦਾ ਹੈ, ਅੱਖਾਂ ਨੂੰ, ਨਾਸਕਾਂ ਨੂੰ, ਜ਼ਬਾਨ ਨੂੰ, ਕੰਨਾਂ ਨੂੰ, ਹੱਥਾਂ ਨੂੰ, ਕਿ ਤੁਸੀਂ ਉਸ ਵਾਹਿਗੁਰੂ ਦਾ ਕੀਰਤਨ ਕਰੋ, ਕਿਉਂਕਿ ਗ੍ਰਹਿ ਮੰਦਰ ਬਣਿਆ। ਗ੍ਰਹਿ ਦਾ ਅਰਥ ਹੈ ਸਰੀਰ, ਘਰ, ਇਹ ਸਰੀਰ ਹੀ ਮੰਦਰ ਬਣ ਗਿਆ, ਸਰੀਰ ਗੁਰਦੁਆਰਾ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਹਰ ਰੋਜ਼ ਖੁਸ਼ੀ, ਹਰ ਰੋਜ਼ ਆਨੰਦ, ਔਰ ਉਹਦੇ ਗੀਤ ਗਾਉਣੇ ਚਾਹੀਦੇ ਨੇ, ਇਹ ਇੰਦਰੀਆਂ ਨੂੰ ਕਹਿ ਰਹੇ ਨੇ। ਸੋਗ ਦੇ ਦੁੱਖ ਦੂਰ ਚਲੇ ਗਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਗੁਰੂ ਕੇ ਚਰਨਾਂ ਨਾਲ ਮਨ ਆਪ ਮੁਹਾਰੇ ਜੁੜਦਾ ਗਿਆ, ਬਿਨਾਂ ਜੋੜਨ ਤੋਂ ਮਨ ਜੁੜ ਗਿਆ, ਦਿਨ ਸੁਭਾਗੇ, ਤੇ ਇਉਂ ਪ੍ਰਤੀਤ ਹੋਣ ਲੱਗਾ ਵੀ ਹੁਣ ਜੀਵਨ ਦੇ ਵਿਚ ਆਉਣ ਵਾਲੇ ਦਿਨ ਬੜੇ ਭਾਗਾ ਭਰੇ ਹਨ। ਆਪਣਾ ਪਿਰ ਜਾਪੇ, ਆਪਣੇ ਪਿਰ ਪਰਮਾਤਮਾ ਵਾਹਿਗੁਰੂ ਦਾ ਜਾਪ, ਉਹਦਾ ਸਿਮਰਨ, ਆਪਣੇ ਆਪ ਉਹਦੇ ਵੱਲੋਂ ਦਾਤ ਮਿਲ ਰਹੀ ਹੈ। ਫਿਰ ਹਜ਼ੂਰ ਕਹਿੰਦੇ ਨੇ ਇਹ ਆਵਾਜ਼ ਕਾਹਦੀ ਏ? ਅਨਹਤ ਬਾਣੀ ਗੁਰ ਸ਼ਬਦ ਜਾਣੀ। ਅਨਹਤ ਦਾ ਅਰਥ ਏ, ਹੱਥ ਦਾ ਅਰਥ ਏ ਕਿਸੇ ਚੀਜ਼ ਦੇ ਨੂੰ ਵਜਾਉਣਾ ਤੇ ਉਹਦੇ ਵਿਚੋਂ ਨਿਕਲੀ ਹੋਈ ਆਵਾਜ਼, ਇਹਨੂੰ ਕਹਿੰਦੇ ਨੇ ਹਤਨਾ। ਜਿਵੇਂ ਆਪਾਂ ਕਹਿੰਦੇ ਹੱਤਿਆ ਕਰ ਦੇਣੀ, ਹੱਤਿਆ ਦੇ ਅਖਰੀ ਅਰਥ ਨੇ ਮਾਰਨਾ, ਮਾਰਨਾ ਦਾ ਅਰਥ ਏ ਵਜਾਉਣਾ। ਅਨਹਤ ਦਾ ਅਰਥ ਏ ਉਹ ਆਵਾਜ਼ ਜਿਹੜੀ ਬਿਨਾਂ ਕਿਸੇ ਸਾਜ਼ ਤੋਂ ਆ ਰਹੀ ਹੈ, ਕੋਈ ਸਾਜ਼ ਨਹੀਂ, ਕੋਈ ਵਾਜਾ ਨਹੀਂ, ਕੋਈ ਜੋੜੀ ਨਹੀਂ, ਕੋਈ ਤਬਲਾ ਨਹੀਂ, ਕੋਈ ਮਿਰਦੰਗ ਨਹੀਂ, ਕੋਈ ਰਬਾਬ ਨਹੀਂ, ਪਰ ਆਪਣੇ ਆਪ ਹੀ ਕੋਈ ਆਵਾਜ਼ ਆ ਰਹੀ। ਇਹ ਨਿਸ਼ਾਨੀ ਹੈ ਵਾਹਿਗੁਰੂ ਦੇ ਆਉਣ ਦੀ। ਅਨਹਤ ਬਾਣੀ, ਇਹਨੂੰ ਅਨਹਤ ਬਾਣੀ ਕਹਿੰਦੇ ਨੇ। ਗੁਰ ਸ਼ਬਦ ਜਾਣੀ, ਇਹ ਗੁਰੂ ਕੇ ਇਸ ਨਾਮ ਦੁਆਰਾ ਜਾਣੀ ਹੈ, ਸ਼ਬਦ ਦੁਆਰਾ। ਹਰ ਨਾਮ ਹਰ ਰਸ ਭੋਗੋ, ਇੱਕ ਬਹੁਤ ਵੱਡਾ ਭੋਗ ਕਰਨ ਨੂੰ ਮਿਲਿਆ। ਅੱਜ ਤੱਕ ਤਾਂ ਅਸੀਂ ਇਹ ਦੇਖਿਆ ਸੀ ਵੀ ਸਿਰਫ ਸੰਸਾਰ ਦੇ ਭੋਗ ਹੀ ਭੋਗ ਨੇ, ਪਰ ਇਸ ਦਿਨ ਪਤਾ ਲੱਗਾ ਵੀ ਨਹੀਂ, ਨਿਰੰਕਾਰ ਦੇ ਘਰ ਦੇ ਵੀ ਕੁਝ ਭੋਗ ਹਨ। ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਉਹਦੇ ਮਿਲਾਪ ਦੀਆਂ ਨਿਸ਼ਾਨੀਆਂ ਸਤਿਗੁਰੂ ਨੇ ਅੱਜ ਦੇ 34 ਨੰਬਰ ਪੌੜੀ ਵਿਚ ਬਿਆਨ ਕੀਤੀਆਂ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਆਪਣੇ ਦਰੋਂ ਕਰੋਂ ਇਹ ਦਾਤ ਬਖਸ਼ ਕੇ ਨਿਵਾਜਣ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।